ਜਿੱਤੈ ਮਰੈ ਤਿਸ ਨਿਜ ਘਰ ਵਾਸਾ। ਜਿਹੜਾ ਸ਼ਬਦ ਦੀ ਪਛਾਣ ਕਰਕੇ ਆਪਣੇ ਮਨ ਨੂੰ ਵਿਕਾਰਾਂ ਤੋਂ ਮਾਰ ਲਵੇ, ਉਸਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੇਗੀ, ਉਹਦੀ ਸੁਰਤ ਦਾ ਵਾਸਾ ਹੋਏਗਾ ਨਿੱਜੀ ਘਰ ਵਿੱਚ। ਹਾਂਜੀ,
ਆਵੇ ਨਾ ਜਾਵੇ ਚੁੱਕੇ ਆਸਾ,
ਆਵੇ ਨਾ ਜਾਵੇ ਚੁੱਕੇ ਆਸਾ। ਆਵੇ ਨਾ ਜਾਵੇ ਦਾ ਮਤਲਬ ਹੁੰਦਾ ਮਨ ਉਸਦਾ ਭਟਕਦਾ ਨਹੀਂ, ਆਵੇ ਨਾ ਜਾਵੇ ਮਨ ਉਸਦਾ, ਇਹ ਨਹੀਂ ਕਿ ਕਦੇ ਬਾਹਰ ਦੌੜ ਗਿਆ ਕਦੇ ਫਿਰ ਅੰਦਰ ਆ ਜੁੜਿਆ। ਆਮ ਵਿਕਾਰੀ ਬੰਦੇ ਦਾ ਕਦੇ ਮਨ ਜੁੜਦਾ ਹੈ ਕਦੇ ਨਹੀਂ ਜੁੜਦਾ, ਆਉਂਦਾ ਜਾਂਦਾ ਰਹਿੰਦਾ ਹੈ, ਕਦੇ ਅੰਦਰ ਟਿਕਦਾ ਹੈ ਕਦੇ ਨਹੀਂ ਟਿਕਦਾ, ਇਹ ਮਨ ਦਾ ਆਉਣਾ ਜਾਣਾ। ਕਦੇ ਅੰਦਰ ਆ ਬੈਠਾ ਟਿਕ ਕੇ ਬਹਿ ਗਿਆ, ਕਦੇ ਦੌੜ ਗਿਆ ਬਾਹਰ, ਫਿਰ ਇਹ ਆਵੇ ਜਾਵੇ ਹੈ। ਲੇਕਿਨ ਜਪਣ ਵਾਲੇ ਦਾ ਮਨ ਉਹ ਆਉਣੋ ਜਾਣੋ ਰੁਕ ਜਾਂਦਾ ਹੈ, ਉਹ ਭਟਕਣੋ ਰੁਕ ਜਾਂਦਾ ਹੈ। ਆਵੇ ਨਾ ਜਾਵੇ ਦਾ ਭਾਵ ਕੀ ਆ, ਭਟਕਦਾ ਨਹੀਂ ਹੈ ਉਹਦਾ ਮਨ। ਆਵੇ ਨਾ ਜਾਵੇ ਚੁੱਕੈ ਆਸਾ, ਚੁੱਕੈ ਮੁਕਾ ਲਵੇ। ਆਸਾ ਕੀ ਹੈ? ਤ੍ਰਿਸ਼ਨਾ। ਤੋ ਜਿਹੜਾ ਗੁਰੂ ਦਾ ਸ਼ਬਦ ਕਮਾਉਂਦਾ ਹੈ, ਆਪਣੇ ਮਨ ਨੂੰ ਮਾਰ ਲੈਂਦਾ ਹੈ, ਸੁਰਤ ਜੋੜਦਾ ਹੈ ਪ੍ਰਭੂ ਦੇ ਚਰਨਾਂ ਵਿੱਚ, ਉਹਦਾ ਮਨ ਫਿਰ ਭਟਕਦਾ ਨਹੀਂ ਹੈ, ਉਹਦੀ ਤ੍ਰਿਸ਼ਨਾ ਵੀ ਮੁੱਕ ਜਾਂਦੀ ਹੈ। ਚੁੱਕੈ ਆਸਾ, ਉਹਦੀ ਚੁੱਕੈ ਮੁੱਕ ਜਾਣੀ, ਤ੍ਰਿਸ਼ਨਾ ਮੁੱਕ ਜਾਣੀ। ਹਾਂਜੀ,
ਗੁਰ ਕੈ ਸ਼ਬਦ ਕਮਲ ਪ੍ਰਗਾਸਾ,
ਗੁਰ ਕੈ ਸ਼ਬਦ ਹੈ ਕਮਲ ਪ੍ਰਗਾਸਾ। ਕਮਲ ਕਹਿੰਦੇ ਨੇ ਹਿਰਦਾ, ਕਮਲ ਹਿਰਦਾ ਕੌਲ, ਪ੍ਰਗਾਸਾ ਖੇੜਿਆ ਰਹਿਣਾ। ਗੁਰ ਕੈ ਸ਼ਬਦ ਹੈ ਕਮਲ ਪ੍ਰਗਾਸਾ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹਿਰਦਾ ਉਹਦਾ ਖਿੜਿਆ ਰਹਿੰਦਾ, ਸਦਾ ਖੁਸ਼ ਰਹਿੰਦਾ, ਸਦਾ ਆਨੰਦ ਚਿਤ ਰਹਿੰਦਾ। ਇਹ ਨਿਸ਼ਾਨੀ ਹੁੰਦੀ ਹੈ ਜੁੜੇ ਹੋਏ ਮਨੁੱਖ ਦੀ। ਜਿਹੜਾ ਪ੍ਰਭੂ ਨਾਲ ਇੱਕਮਿਕ ਹੋ ਜਾਂਦਾ ਹੈ ਨਾ, ਉਹ ਬੰਦਾ ਸਦਾ ਖੇੜੇ ਵਿੱਚ ਹੈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਉਦਾਸੀ ਨਹੀਂ ਕਰ ਸਕਦੀ, ਕਦੇ ਉਦਾਸੀ ਚ ਨਹੀਂ ਜਾਏਗਾ, ਸਦਾ ਖਿੜਿਆ ਰਹੇਗਾ। ਦੁਨੀਆਂ ਚ ਚਾਹੇ ਪਹਾੜ ਟੁੱਟਦੇ ਪੈਣ, ਉਹਦਾ ਖੇੜਾ ਮੁੱਕਣ ਵਾਲਾ ਨਹੀਂ ਹੁੰਦਾ, ਉਹਦਾ ਖੇੜਾ ਸਦੀਵੀ ਹੁੰਦਾ ਹੈ। ਇਹ ਜੁੜੇ ਹੋਏ ਦੀ ਨਿਸ਼ਾਨੀ ਹੁੰਦੀ ਹੈ, ਕਿਤਨੀ ਮੁਸੀਬਤ ਆ ਟਵੇ ਅੰਦਰ ਖੇੜਾ ਉਹਦੇ ਉਵੇਂ ਮੌਜੂਦ ਰਹੇਗਾ। ਇਹ ਇੱਕ ਨਿਸ਼ਾਨੀ ਹੈ ਜੁੜੇ ਹੋਏ ਮਨੁੱਖ ਦੀ। ਹਿਰਦੇ ਦਾ ਕਮਲ ਸਦਾ ਖੇੜੇ ਵਿੱਚ ਹੈ, ਕਿਉਂਕਿ ਜੁੜ ਗਿਆ ਹੈ ਇੱਕ ਪ੍ਰਭੂ ਨਾਲ, ਤੋ ਉਹਨੂੰ ਕੋਈ ਤਾਕਤ ਉਸ ਖੇੜੇ ਚੋਂ ਕੱਢ ਨਹੀਂ ਸਕਦੇ। ਗੁਰੂ ਦੇ ਸ਼ਬਦ ਨਾਲ ਜਿਹੜਾ ਜੁੜ ਗਿਆ ਹੈ, ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ ਹੈ, ਉਹਦਾ ਹਿਰਦਾ ਕਮਲ ਵੀ ਸਦਾ ਲਈ ਖਿੜ ਗਿਆ, ਪ੍ਰਗਾਸਾ ਖਿੜ ਗਿਆ।
ਜੋ ਦੀਸੈ ਸੋ ਆਸ ਨਿਰਾਸਾ,
ਹੁਣ ਇਹ ਆਮ ਦੁਨੀਆਂ ਲਈ ਨਹੀਂ ਕਿਹਾ ਜਾ ਸਕਦਾ। ਜੋ ਦੀਸੈ, ਜੋ ਬਾਕੀ ਦੁਨੀਆਂ ਦੇ ਬੰਦੇ ਦਿਸਦੇ ਨੇ ਨਾ, ਜੋ ਦੀਸੈ, ਜੋ ਸੰਸਾਰੀ ਬੰਦੇ ਦਿਸਦੇ ਨੇ ਨਾ, ਜੋ ਦੀਸੈ ਸੋ ਆਸ ਨਿਰਾਸਾ। ਆਸ ਔਰ ਨਿਰਾਸ ਦੋਨੇ ਜੁੜੀਆਂ ਚੀਜ਼ਾਂ ਨੇ। ਬੰਦਾ ਆਸ ਬਣਾਉਂਦਾ, ਆਸ ਟੁੱਟਦੀ ਹੈ ਨਿਰਾਸ ਹੋ ਜਾਂਦਾ। ਹਰ ਆਸਾ ਨਿਰਾਸ਼ਾ ਲੈ ਕੇ ਆਉਂਦੀ ਹੈ, ਜਿੰਨਾ ਪੂਰੀ ਹੋਵੇ। ਅੱਜ ਆਸ ਬਣਾ ਲਈ ਹੈ ਕਿ ਆਹ ਹਾਸਲ ਹੋ ਜਾਏ, ਜੇ ਨਾ ਹੋਈ ਆਸ ਪੂਰੀ, ਉਹ ਦਿਲ ਤੋੜ ਕੇ ਜਾਏਗੀ, ਠੇਸ ਲਾ ਕੇ ਜਾਏਗੀ। ਤੋ ਆਮ ਸੰਸਾਰੀ ਬੰਦੇ ਆਸਾਵਾਂ ਔਰ ਨਿਰਾਸ਼ਾ ਚ ਜਿਉਂਦੇ ਰਹਿੰਦੇ ਨੇ। ਆਸਾਵਾਂ ਬਜਦੀਆਂ ਨੇ ਫਿਰ ਟੁੱਟਦੀਆਂ ਨੇ, ਤੋ ਉਹ ਖੁਸ਼ੀ ਕਦੇ ਗਮੀ, ਕਦੇ ਖੁਸ਼ੀ ਕਦੇ ਗਮੀ, ਇਸ ਦੇ ਵਿੱਚ ਉਹ ਭਟਕਦੇ ਰਹਿੰਦੇ ਨੇ। ਲੇਕਿਨ ਇਹ ਜੁੜੇ ਹੋਏ ਬੰਦੇ ਦੀ ਹਾਲਤ ਨਹੀਂ ਹੈ। ਸੰਸਾਰੀ ਬੰਦੇ ਤੋ ਕਹਿੰਦੇ ਨੇ ਆਸਾਵਾਂ ਨਿਰਾਸ਼ਾ ਇਹਨਾਂ ਚ ਫਸੇ ਰਹਿੰਦੇ ਨੇ। ਜੋ ਦੀਸੇ
ਸੋ ਆਸ ਨਿਰਾਸਾ,
ਜੋ ਦੀਸੇ ਸੋ ਆਸ ਨਿਰਾਸਾ। ਆਸਾਂ ਵਿੱਚ ਉਹ ਨਿਰਾਸ਼ ਹੋ ਜਾਂਦੇ ਨੇ, ਕਦੇ ਆਸ ਪੂਰੀ ਹੋਈ ਠੀਕ ਹੈ, ਨਾ ਪੂਰੀ ਹੋਈ ਨਿਰਾਸ਼ ਹੋ ਗਏ। ਹਾਂਜੀ,
ਕਾਮ ਕ੍ਰੋਧ ਬਿਖ ਭੁੱਖ ਪਿਆਸਾ,
ਤੋ ਇਹ ਖਿਆਲ ਕਰ ਲੈਣਾ, ਆਸ ਨਿਰਾਸਾ ਉਹਨਾਂ ਨੂੰ ਜਿਨ੍ਹਾਂ ਦੀਆਂ ਦਿਲ ਦੀਆਂ ਸਧਰਾਂ ਨਹੀਂ ਪੂਰੀਆਂ ਆਉਂਦੀਆਂ, ਆਸਾਵਾਂ ਨਹੀਂ ਪੂਰੀਆਂ ਉਹਨਾਂ ਲਈ ਆਖਿਆ। ਬਣਾ ਲਈ ਦੀਆਂ ਆਸਾ ਕੋਈ ਸਧਰ ਪੂਰੀ ਹੋ ਗਈ ਕੋਈ ਨਾ ਹੋਈ, ਜਿਹੜੀ ਨਾ ਹੋਈ ਪੂਰੀ ਉਹ ਠੇਸ ਲਾ ਕੇ ਜਾਏਗੀ, ਦੁਖੀ ਕਰਕੇ ਜਾਏਗੀ। ਤੋ ਇਹ ਬੰਦੇ ਦੀ ਹਾਲਤ ਏ। ਤੋ ਫਿਰ ਆਖਿਆ ਕਾਮ ਕ੍ਰੋਧ ਬਿਖ ਭੂਖ ਪਿਆਸਾ। ਤੋ ਜੋ ਦੀਸੇ ਉਹਦੀ ਕੀ ਹਾਲਤ ਹੈ, ਉਹਨੂੰ ਕਾਮ ਵੀ ਵਿਆਪਦਾ, ਉਹਨੂੰ ਕ੍ਰੋਧ ਵੀ ਵਿਆਪਦਾ, ਬਿਖ ਮਾਇਆ, ਕਾਮ ਦੀ ਜ਼ਹਿਰ ਕ੍ਰੋਧ ਦੀ ਜ਼ਹਿਰ ਉਸਨੂੰ ਚੜੇਗੀ, ਭੂਖ ਪਦਾਰਥਾਂ ਦੀ ਭੁੱਖ ਉਸਨੂੰ ਲੱਗੀ ਰਹੇਗੀ, ਪਿਆਸਾ ਆ ਪਦਾਰਥਾਂ ਦੀ ਭੁੱਖ, ਚੀਜ਼ਾਂ ਦੀ ਪਿਆਸ, ਹੋਰ ਹੋਰ ਪਾ ਲੈਣ ਦੀ ਪਿਆਸ, ਇਹ ਲੱਗੀ ਰਹੇਗੀ, ਇਹ ਮੁੱਕੇਗੀ ਨਹੀਂ। ਤੋ ਇਹ ਸਾਰੀਆਂ ਹਾਲਤਾਂ ਦੱਸੀਆਂ ਨੇ ਉਹ ਬੰਦੇ ਦੀਆਂ ਜੋ ਆਮ ਬੰਦਾ ਹੈ, ਆਸ ਨਿਰਾਸ਼ਾ ਚ ਜੀ ਰਿਹਾ ਹੈ। ਕਾਮ ਕ੍ਰੋਧ ਬਿਖ ਭੂਖ ਪਿਆਸਾ ਇਹ ਉਸਨੂੰ ਲੱਗੀਆਂ ਰਹਿਣਗੀਆਂ। ਕਾਮ ਵੀ ਬਿਖ ਹੈ, ਜ਼ਹਿਰ ਵਾਂਗੂ ਹੈ, ਕ੍ਰੋਧ ਵੀ ਜ਼ਹਿਰ ਵਾਂਗੂ ਹੈ। ਕਿਉਂ ਆਖਿਆ ਜ਼ਹਿਰ? ਕਿਉਂਕਿ ਆਤਮਾ ਨੂੰ ਮਾਰਦੇ ਹੈ। ਕਾਮ ਆਤਮਾ ਨੂੰ ਮਾਰ ਛੱਡਦਾ ਹੈ, ਕ੍ਰੋਧ ਆਤਮਾ ਨੂੰ ਮਾਰ ਛੱਡਦਾ ਹੈ। ਕਾਮ ਕ੍ਰੋਧ ਆਸ ਪਿਆਸਾ, ਕਾਮ ਕ੍ਰੋਧ ਬਿਖ ਭੁੱਖ, ਬਿਖ ਭੁੱਖ ਪਿਆਸਾ, ਭੁੱਖ ਪਦਾਰਥਾਂ ਦੀ ਭੁੱਖ, ਪਿਆਸਾ ਹੋਰ ਹੋਰ ਪਾ ਲੈਣ ਦੀ ਪਿਆਸ, ਇਹ ਲੱਗੀ ਰਹਿੰਦੀ ਏ ਆਮ ਇਨਸਾਨ ਨੂੰ। ਨਾਨਕ ਬਿਰਲੇ
ਮਿਲੇ
ਮਿਲੇ ਉਦਾਸ। ਇਹ ਜੋਗੀ ਤੂੰ ਆਪਣੇ ਆਪ ਨੂੰ ਉਦਾਸ ਆਖ ਰਿਹਾ, ਪਰ ਮੈਂ ਤੇ ਵੇਖਦਾ ਕਿ ਉਦਾਸੀਨ ਬੰਦੇ ਤੇ ਬਿਰਲੇ ਮਿਲਦੇ ਨੇ। ਬਿਰਲੇ ਮਿਲੇ ਉਦਾਸਾ, ਤ੍ਰਿਸ਼ਨਾ ਤੋਂ ਰਹਿਤ ਬੰਦੇ ਤੇ ਬੜੇ ਬਿਰਲੇ ਮਿਲਦੇ ਨੇ। ਤੂੰ ਗ੍ਰਸਤ ਛੱਡ ਕੇ ਜੰਗਲਾਂ ਚਲੇ ਗਿਆ ਤੂੰ ਸੋਚਦਾ ਕਿ ਮੈਂ ਨਿਰਾਸ਼ ਹੋ ਗਿਆ, ਲੇਕਿਨ ਉੱਥੇ ਬੈਠੀਆਂ ਵੀ ਤੈਨੂੰ ਤ੍ਰਿਸ਼ਨਾ ਸਤਾ ਰਹੀ ਹੈ, ਤੈਨੂੰ ਭੁੱਖ ਪਦਾਰਥਾਂ ਦੀ ਸਤਾ ਰਹੀ ਹੈ, ਤੈਨੂੰ ਕਾਮ ਸਤਾ ਰਿਹਾ ਹੈ। ਤੋ ਤੂੰ ਨਿਰਾਸ਼ ਤੇ ਹੋਇਆ ਕੋਈ ਨਹੀਂ। ਸਾਰਾ ਸਬਕ ਇਸ ਸ਼ਬਦ ਵਿੱਚ ਜੋਗੀ ਨੂੰ ਹੈ, ਸਮਝਾਇਆ ਜੋਗੀ ਨੂੰ ਬਾਰ ਬਾਰ ਕਿ ਜੋਗੀ ਦਰਅਸਲ ਕੌਣ ਹੁੰਦਾ ਹੈ, ਜੋਗੀ ਕਿਸ ਨੂੰ ਆਖੀਦਾ ਹੈ, ਇਹ ਸਮਝਾਇਆ ਹੈ। ਜਿੱਥੇ ਜੋਗੀ ਨੂੰ ਸਿੱਖਿਆ ਉੱਥੇ ਸਾਰੇ ਸੰਸਾਰ ਨੂੰ ਹੀ ਸਿੱਖਿਆ। ਸਾਡੇ ਕਈ ਵਾਰ ਮੈਂ ਵੇਖਦਾ ਕਿ ਸਾਡੇ ਵਿੱਚੋਂ ਹੀ ਕਈ ਗੁੰਮਰਾਹ ਹੋ ਜਾਂਦੇ ਨੇ ਬੰਦੇ, ਉਹ ਇਸੇ ਪਾਸੇ ਲੱਗ ਜਾਂਦੇ ਨੇ ਕਈ ਕਿ ਬਈ ਇਹ ਜੋਗੀਆਂ ਵਾਲਾ ਮਤ ਠੀਕ ਹੈ। ਕਈ ਐਸੇ ਸੱਜਣ ਮਿਲੇ ਨੇ ਮੈਨੂੰ, ਸਾਡੇ ਉੱਥੇ ਵੀਰਵਾਰ ਕਲਾਸ ਚ ਕਈ ਆਉਂਦੇ ਨੇ ਇੱਕ ਦੋਵਾਂ ਤੇ, ਉਹ ਕਈ ਵਾਰੀ ਬੜਾ ਪ੍ਰਭਾਵ ਪਾਉਂਦੇ ਨੇ ਦੂਜਿਆਂ ਤੇ ਵੀ ਯੋਗ ਮਤ ਦਾ, ਲੇਕਿਨ ਥਾਂ ਥਾਂ ਸਤਿਗੁਰਾਂ ਨੇ ਅੱਖਾਂ ਖੋਲੀਆਂ ਨੇ ਕਿ ਬਈ ਸਿੱਖ ਮਤ ਯੋਗ ਨਾਲੋਂ ਬੜਾ ਵੱਖਰਾ ਹੈ। ਜੋਗੀਆਂ ਨੂੰ ਉਪਦੇਸ਼ ਬਾਰ ਬਾਰ ਇਹੀ ਹੈ ਕਿ ਜਪਣ ਤੇ ਨਿਸਤਾਰਾ ਹੋਣਾ, ਤੇ ਜੋਗੀ ਤੇ ਜਪ ਨੂੰ ਮੰਨਦੇ ਕੋਈ ਨਹੀਂ, ਉਹ ਤੇ ਨਾਮ ਜਪਣਾ ਮੰਨਦੇ ਕੋਈ ਨਹੀਂ। ਉਹ ਤੇ ਸਰੀਰਕ ਵਿਧੀ ਦੱਸਦੇ ਨੇ ਕਿ ਸਰੀਰਕ ਵਿਧੀ ਹੈ ਸੁਰਤ ਜੋੜਨ ਦੀ, ਫੋਕੀ ਸੁਰਤ ਜਿਸ ਦੇ ਚ ਪ੍ਰੇਮ ਭਾਵਨਾ ਕੋਈ ਨਹੀਂ, ਜਿਸ ਵਿੱਚ ਨਾਮ ਜਪਣਾ ਕੋਈ ਨਹੀਂ। ਇਸੀਆਂ ਫੋਕੀਆਂ ਸੁਰਤਾਂ ਜੋੜਨ ਨਾਲ ਉਧਾਰ ਨਹੀਂ ਹੁੰਦਾ, ਇਹ ਸਤਿਗੁਰੂ ਬਾਰ ਬਾਰ ਸਮਝਾਉਂਦੇ ਨੇ, ਇਹ ਸਿੱਖ ਮਤ ਨਹੀਂ ਹੈ। ਹਾਂਜੀ,
ਗੌੜੀ ਮਹੱਲਾ ਪਹਿਲਾ। ਐਸੋ ਦਾਸ ਮਿਲੇ ਸੁਖ ਹੋਈ, ਦੁੱਖ ਵੀ ਸਰੇ ਪਾਵੇ ਸੱਚ ਸੋਈ।
ਹਾਂਜੀ, ਸਾਰਾ ਸ਼ਬਦ ਪੜ ਲਓ ਬੇਟੇ।
ਦਰਸ਼ਨ ਦੇਖ ਭਈ ਮਤ ਪੂਰੀ, 68 ਮਜਨ ਚਰਨ ਹੈ ਧੂਰੀ। ਰਹਾਉ ਨੇਤਰ ਸੰਤੋਖੇ, ਏਕ ਲਿਵ ਤਾਰਾ, ਜੀਭਾ ਸੁਚੀ ਹਰ ਰਸ ਸਾਰਾ। ਸੱਚ ਕਰਨੀ ਅਬੰਤਰ ਸੇਵਾ, ਮਨ ਤ੍ਰਿਪਤਾਸਿਆ ਅਲਖ ਅਫੇਵਾ। ਜੈ ਜੈ ਦੇਖੋ ਤੈ ਤੈ ਸਾਚਾ, ਬਿਨ ਬੁਝੇ ਜਗਰਤ ਜਗ ਕਾਚਾ। ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੁਝੇ ਕੋਈ। ਕਰ ਕਿਰਪਾ ਰਾਖੇ ਰਖਵਾਲੇ,
ਰਾਖੋ
ਰਾਖੋ ਰਖਵਾਲੇ, ਬਿਨ ਬੁਝੇ ਪਸੂ ਪਏ ਬਿਤਾਲੇ। ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕਹਿ ਦੇਖ ਕਰਿਓ ਅਨ ਪੂਜਾ। ਸੰਤ ਹੇ
ਕਹੋ ਦੇਖ ਕਰੋ ਅਨ ਪੂਜਾ,
ਕਰੋ ਅਨ ਪੂਜਾ। ਸੰਤ ਹੇਤ ਪ੍ਰਭੂ ਤ੍ਰਿਭਵਨ ਤਾਰੇ,
ਸੰਤ ਹੇਤ ਪ੍ਰਭੈ ਤ੍ਰੈ
ਪ੍ਰਭੈ ਤ੍ਰੈ ਭਵਨ ਤਾਰੇ। ਆਤਮ ਚੀਨੇ ਸੂ ਤਤ ਵਿਚਾਰੇ। ਸਾਚ ਸ਼੍ਰੀਦੇ ਸਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮ ਤਾਕੇ ਦਾਸ।
ਫਿਰ ਪਹਿਲੀਆਂ ਦੋ ਤੁਕਾਂ ਪੜੋ ਬੇਟੇ।
ਹਾਂਜੀ, ਕੌੜੀ ਮਹੱਲਾ ਪਹਿਲਾ। ਐਸੋ ਦਾਸ ਮਿਲੇ ਸੁਖ ਹੋਈ,
ਐਸੋ ਦਾਸ ਮਿਲੇ ਸੁਖ ਹੋਈ, ਦੁਖ ਵਿਸਰੈ
ਪਾਵੈ
ਸਚ ਸੋਈ। ਇਸ ਸ਼ਬਦ ਵਿੱਚ ਦਾਸ ਗੁਰੂ ਨੂੰ ਆਖਿਆ ਹੈ, ਗੁਰੂ ਹਰੀ ਦਾ ਦਾਸ ਹੈ। ਗੁਰੂ ਨੂੰ ਹਰੀ ਦਾ ਦਾਸ ਆਖਿਆ ਹੈ, ਗੁਰੂ ਪਰਮੇਸ਼ਰ ਦਾ ਦਾਸ ਹੈ। ਆਖਦੇ ਨੇ ਐਸੋ ਦਾਸ ਮਿਲੇ ਸੁਖ ਹੋਏ, ਜਿਸ ਨੂੰ ਗੁਰੂ ਮਿਲ ਜਾਏ ਨਾ, ਗੁਰੂ ਵਰਗਾ ਦਾਸ, ਗੁਰੂ ਪਰਮੇਸ਼ਰ ਦਾ ਦਾਸ ਹੈ, ਜਿਹਨੂੰ ਗੁਰੂ ਦਾਸ ਮਿਲ ਜਾਏ, ਉਸਦੇ ਅੰਦਰ ਸੁਖ ਹੋਈ ਰੱਬੀ ਆਨੰਦ ਆ ਜਾਏਗਾ। ਜਿਹਨੂੰ ਗੁਰੂ ਮਿਲ ਜਾਏਗਾ ਉਸਨੂੰ ਰੱਬੀ ਆਨੰਦ ਆ ਜਾਏਗਾ। ਇੱਥੇ ਦਾਸ ਦਾ ਮਤਲਬ ਗੁਰੂ ਹੈ, ਗੁਰੂ ਨੂੰ ਆਖਿਆ ਪਰਮੇਸ਼ਰ ਦਾ ਦਾਸ, ਗੁਰੂ ਨੂੰ ਆਖਿਆ ਰੱਬ ਦਾ ਦਾਸ। ਤੋ ਐਸੋ ਦਾਸ ਤੋਂ ਭਾਵ ਐਸਾ ਗੁਰੂ, ਐਸਾ ਗੁਰੂ ਜੋ ਰੱਬ ਦਾ ਦਾਸ ਹੈ। ਗੁਰੂ ਤੇ ਹੋਰ ਵੀ ਮਿਲ ਜਾਂਦੇ ਨੇ ਜਿਹੜੇ ਰੱਬ ਦੇ ਦਾਸ ਨਹੀਂ ਹੁੰਦੇ, ਬਹੁਤ ਮਿਲਦੇ ਨੇ ਗੁਰੂ ਅੱਜ ਕੱਲ੍ਹ ਸੰਸਾਰ ਵਿੱਚ, ਪਰ ਰੱਬ ਦੇ ਦਾਸ ਨਹੀਂ ਹੁੰਦੇ। ਤੋ ਕਹਿੰਦੇ ਨੇ ਐਸੋ ਦਾਸ ਮਿਲੇ, ਇਹੋ ਜਿਹਾ ਕੋਈ ਗੁਰੂ ਮਿਲੇ ਜੋ ਰੱਬ ਦਾ ਦਾਸ ਹੋਵੇ, ਤਾਂ ਸੁਖ ਹੋਈ, ਤਾਂ ਰੱਬੀ ਆਨੰਦ ਅੰਦਰ ਜਾਗੇਗਾ। ਬੰਦੇ ਦੇ ਅੰਦਰ ਰੱਬੀ ਆਨੰਦ, ਸੁੱਖ ਦਾ ਮਤਲਬ ਸੰਸਾਰ ਦੇ ਸੁੱਖ ਨਹੀਂ, ਇੱਥੇ ਸੁੱਖ ਆਖਿਆ ਰੱਬੀ ਆਨੰਦ ਨੂੰ। ਰੱਬੀ ਆਨੰਦ ਉਸ ਬੰਦੇ ਅੰਦਰ ਜਾਗੇਗਾ ਜਿਸ ਨੂੰ ਗੁਰੂ ਵਰਗਾ ਦਾਸ ਕੋਈ ਮਿਲ ਜਾਏ, ਗੁਰੂ ਜੋ ਰੱਬ ਦਾ ਦਾਸ ਹੈ, ਐਸਾ ਰੱਬ ਦਾ ਦਾਸ ਮਿਲੇ ਜੋ ਗੁਰੂ ਵਰਗਾ ਹੋਵੇ। ਭਾਵ ਗੁਰੂ ਨੂੰ ਰੱਬ ਦਾ ਦਾਸ ਆਖਿਆ ਹੈ, ਜਿਸ ਨੂੰ ਠੀਕ ਗੁਰੂ ਮਿਲ ਜਾਏ ਜੋ ਸਹੀ ਹੈ ਰੱਬ ਦਾ ਦਾਸ। ਕਿਉਂਕਿ ਝੂਠੇ ਗੁਰੂ ਵੀ ਬੜੇ ਮਿਲ ਜਾਂਦੇ ਨੇ ਜਿਹੜੇ ਰੱਬ ਦੇ ਦਾਸ ਨਹੀਂ ਹੁੰਦੇ, ਗਲਤ ਪਾਸੇ ਲਾ ਦਿੰਦੇ ਨੇ, ਕੁਛ ਨਹੀਂ ਮਿਲ, ਕੁਛ ਹੱਥ ਪੱਲੇ ਨਹੀਂ ਪੈਂਦਾ, ਕੁਰਾਹੇ ਚਲੇ ਜਾਂਦਾ ਹੈ ਬੰਦਾ। ਬੜੇ ਮਿਲਦੇ ਨੇ ਅਸੰਤ ਅੱਜ ਦੁਨੀਆਂ ਵਿੱਚ, ਆਪਣੇ ਪਿੱਛੇ ਲਾ ਲੈਂਦੇ ਨੇ, ਕੁਰਾਹੇ ਲੈ ਜਾਂਦੇ ਨੇ, ਆਪਣੀ ਪੂਜਾ ਕਰਾਉਂਦੇ ਨੇ, ਪਾਣੀ ਤੋਂ ਵੀ ਦੂਰ ਲੈ ਜਾਂਦੇ ਨੇ, ਆਪਣੀਆਂ ਸਿੱਖਿਆਵਾਂ ਵਿੱਚ ਲਾ ਦਿੰਦੇ ਨੇ, ਉਹ ਗੁਰੂ ਕੇ ਦਾਸ, ਉਹ ਰੱਬ ਦੇ ਦਾਸ ਨਹੀਂ ਹਨ। ਤੋ ਕਹਿੰਦੇ ਨੇ ਗੁਰੂ ਤੇ ਚਾਹੀਦਾ, ਪਰ ਗੁਰੂ ਕਿਹੜਾ ਹੋਵੇ ਜਿਹੜਾ ਰੱਬ ਦਾ ਦਾਸ ਹੋਵੇ, ਐਸਾ ਗੁਰੂ ਚਾਹੀਦਾ। ਉਹ ਗੁਰੂ ਕੀ ਕਰੇਗਾ, ਉਹ ਰੱਬੀ ਆਨੰਦ ਪੈਦਾ ਕਰ ਜਾਏਗਾ। ਇਹ ਨਿਸ਼ਾਨੀ ਹੈ ਗੁਰੂ ਦੀ, ਜਿਹੜਾ ਗੁਰੂ ਤੁਹਾਡੇ ਹਿਰਦੇ ਵਿੱਚ ਰੱਬ ਦਾ ਆਨੰਦ ਨਾ ਲਿਆ ਸਕੇ ਉਹ ਗੁਰੂ ਹੀ ਨਹੀਂ ਹੈ। ਉਹ ਪੂਰਨ ਗੁਰੂ ਕਿਵੇਂ ਹੋ ਸਕਦਾ ਹੈ? ਪੂਰਨ ਗੁਰੂ ਤੁਸੀਂ ਆਪਣੇ ਵੱਲੋਂ ਕਸਰ ਨਾ ਛੱਡੋ, ਆਪਣੇ ਵੱਲੋਂ ਸਹੀ ਅਰਥ ਹਿਰਦੇ ਨਾਲ ਗੁਰੂ ਨਾਲ ਜੁੜ ਜਾਓ, ਤੇ ਜੇ ਗੁਰੂ ਆਨੰਦ ਨਹੀਂ ਪੈਸਾ ਕਰ ਸਕਦਾ ਹਿਰਦੇ ਤੁਹਾਡੇ, ਤੇ ਉਹ ਗੁਰੂ ਨਹੀਂ ਹੈ। ਤੋ ਕਹਿੰਦੇ ਨੇ ਪੂਰਨ ਗੁਰੂ ਰੱਬੀ ਆਨੰਦ ਪੈਦਾ ਕਰ ਦਿੰਦਾ ਅੰਦਰ ਬੰਦੇ ਦੇ।
ਦੁੱਖ ਬਿਸਰੇ ਪਾਵੇ ਸੱਚ ਸੋਈ।
ਹਾਂਜੀ, ਫਿਰ ਕੀ? ਦੁੱਖ ਬਿਸਰੇ
ਪਾਵੇ ਸੱਚ ਸੋਈ,
ਪਾਵੇ ਸੱਚ ਸੋਈ। ਤੇ ਜਿਹਨੂੰ ਐਸਾ ਹਰੀ ਦਾ ਦਾਸ ਮਿਲ ਜਾਏ, ਜਿਸ ਨੂੰ ਐਸਾ ਗੁਰੂ ਮਿਲ ਜਾਏ, ਦੁੱਖ ਵਿਸਰੈ, ਉਹਨੂੰ ਦੁੱਖ ਵਿਸਰ ਜਾਏਗਾ। ਦੁੱਖ ਵਿਸਰੈ ਪਾਵੈ ਸੱਚ ਸੋਈ। ਤੇ ਉਹ ਪਰਮਾਤਮਾ ਨੂੰ ਪਾ ਲੈਂਦਾ, ਸੱਚ ਪਰਮਾਤਮਾ ਲਈਏ, ਪਾਵੈ ਸੱਚ ਸੋਈ, ਉਹ ਪਰਮਾਤਮਾ ਨੂੰ ਪਾ ਲਏਗਾ। ਜਿਸ ਨੂੰ ਗੁਰੂ ਮਿਲ ਗਿਆ ਠੀਕ, ਉਹਦੇ ਦੁੱਖ ਵੀ ਵਿਸਰ ਜਾਣਗੇ। ਕਿਹੜੇ ਦੁੱਖ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਦੂਰ ਹੋ ਜਾਣਗੇ, ਦੁੱਖ ਵਿਸਰੇ, ਭੁੱਲ ਜਾਣਗੇ ਦੁੱਖ। ਪਾਵੈ ਸੱਚ ਸੋਈ, ਉਹ ਬੰਦਾ ਪਰਮੇਸ਼ਰ ਨੂੰ ਪਾ ਲਏਗਾ। ਹਾਂਜੀ,
ਦਰਸ਼ਨ ਦੇਖ ਪਈ ਮਤ ਪੂਰੀ,
ਦਰਸ਼ਨ ਦੇਖ ਪਈ
ਮਤ ਪੂਰੀ,
ਮਤ ਪੂਰੀ
ਅਠਸਠ ਮੱਜਣ ਚਰਨੈ ਧੂਰੀ।
ਮਨਜਿੰਦਰ, ਦਰਸ਼ਨ ਦੇਖ ਭਈ ਮਤ ਪੂਰੀ, ਦਰਸ਼ਨ ਦੇਖ, ਦਰਸ਼ਨ ਦੇਖ ਕੇ पई मत पूरी, मत पूरे सूझ वाली हो गई। मत पूरी हो गई तो भाव की है मत पूरी सूझ वाली हो गई। दर्शन देख, पूरन गुरु दा दर्शन देख के बंदे दी मत पूरन हो जाती है, भाव बंदे दी मत भी सूझ वाली हो जाती है।
देख पई मत पूरी,
दर्शन देख पही मत पूरी। गुरु दा दर्शन पूरन गुरु जड़ा है, जड़ा रब दा दास है, उसके दर्शन कीतिया ही मत पूरी हो जाती है। मत पूरी होण दा भाव की है कि बंदा अपने पूरी सूझ वाला हो जाता है, सूझ बूझ वाला हो जाता है, सूझ अंदर उतरे होती है। मत पूरी मत है जो इंसान की, पूरी सूझ वाली हो जाती है। हाँ जी,
अठसठ मजन चरने तूरी,
अठसठ मजन चरने तूरी। और चरने तूरी में बार बार आख्या करना, चरना दी तूड़ आम बंदा इसदे लिटरल मीनिंग कर लेता अखरी अर्थ, के भई जिथे संत महापुरख दे पैर पैण उथे दी तूड़ी है चरना दी तूड़, इसनू उसने पवित्र करके ते मस्तक ते ला लेनी, इस नाल निस्तारा समझदे हां। निम्रता सहित मैं कह दिया, कमांड विच नहीं मैं आखदा, मैं ते गुरु दा उपदेश जिवें आ उवें समझा रहा, ये सारे इडियोमैटिक फ्रेजिस ने। चरण धूड़ दा मतलब की है, निम्रता सहित उपदेश कमाना गुरु दा, इसनू चरण धूड़ आखदे। निम्रता विच आ के ते उपदेश कमाउण लग पैना, उपदेश ग्रहण करना। उंज तुसी वेखो जदों अपने गुरु शरीरां विच सन, किन्नी दुनिया होंदी होवेगी, उदो ये बाणी भी सी, क्योंकि गुरु बाणी भी उचारदे सन, गुटके भी सिप छपे सन, चरण धूड़ां दी गल उदो भी आउंदी होवेगी। जे वाकई चरण धूड़ां नाल इस तरह निस्तारा हो जांदा है, तां गुरु दे चरण घरों बाहर निकलदे सन, थां थां चरणां दे निशान पैंदे सन, कि गुरु आखदे होणगे कि मेरी चरणां दी तूड़ मस्तक ते ला लो, तुसी तर जाओगे। कि ये उन्हां दा उपदेश सी? कदाचित नहीं, कदे गुरु नहीं ये आखदा, मैं जिथों दी लंघा मेरे चरणा दी तूड़े तुहानू तार देगी। गुरुआं दे लफज ने इह, गुरु दा उपदेश कमाउणा ये तारण वाली चीज है। थां थां ते गुरु आखदे ने जद तक गुरु दा उपदेश कमाया ना जाए बंदे दा निस्तारा नहीं। चरण धूड़ तां आख्या कि निम्रता सहित, उदों तक उपदेश बंदा कमा भी नहीं सकता जो तक निम्रता विच ना आए। जे अपना अहंकार अंदर बैठा है तो उपदेश किवें कमाओगे? बंदा निम्रता विच आके जो उपदेश कमाउण लग पैंदा है, इहनूं कहिंदे नहीं चरण धूड़ हो गया, हुण चरण धूड़ हो गया, इसने चरण धूड़ मत्थे ते ला लिया। मत्थे दा क्यों आया? क्योंकि जो कम करदे हां, जिवें मस्तिष्क साडा दसदा है, जिवें दिमाग दसदा है, उवें असीं करदे हां। चरण धूड़ मत्थे ते आ जानी गुरु दी, भाव दिमाग तुहाडा वो कुछ करे कमावे जो गुरु दस रहा है। तो आख रहे ने इत्थे सच्चे पातशाह की आखदे ने, अठ सठ मज्जन, अठाठ तीर्थां दे मज्जन बस गुरु दा उपदेश कमाउण विच हो जांदे ने। अठाठ तीर्थां ते जाण दी लोड़ नहीं है, किते बार तीर्थां ते भज्जण दी लोड़ नहीं है। कहिंदे ने सारे तीर्थां दा इशनान गुरु दा उपदेश कमाउणा यही है, क्योंकि गुरु दा उपदेश मन निर्मल कर देगा। अठ सठ, अठ अते सठ, अठाठ, अठ सठ जिथे लिखा ना, इहदा मतलब की हुंदा है 8+60, अठाठ। अठाठ तीर्थां दा मज्जन कहिंदे ने इशनान, अठाठ तीर्थां दा इशनान की है? चरने तूड़ी गुरु दा उपदेश कमाउणा, यही अठाठ तीर्थां दा इशनान है। हां
राव, नेत्र संतोखे एक लिवतारा, जीबा सूची हर रस सारा।
नेत्र संतोखे एक लिव तारा, जेवा सूची हर रस सारा। नेत्र संतोखे, अखां रज जांदियां ने, पाव अखां विकारी नहीं रहिंदियां, अखां माड़ा नहीं तकदियां, फिर नेत्र रज जांदे ने, अखां माड़ा नहीं तकदियां, अखां च विकार नहीं रहिंदा, अखां दी वेखणी निर्मल हो जांदी है। तो आख्या नेत्र संतोखे, नेत्र संतोखे जांदे ने बंदे दी निगाह पवित्र हो जांदी है, निगाह च मैल नहीं रहिंदी। नेत्र संतोखे
एक लिव तारा,
एक लिव तारा। तो जड़ा उपदेश कमाउंदा है गुरु दा, ओदे निगाह भी पवित्र हो जांदी है और उसकी लिव लगदी है एक परमात्मा नाल, एक तार लगातार लिव लगनी, एक तार लिव लगनी, लगातार लिव लगनी। हां जी,
जेवा सूची हर रस सारा,
जेवा सूची हरि रस सारा। सारा तो भाव है श्रेष्ठ, उत्तम, उच्चा। सारा दा मतलब सारे दा सारा नहीं, सारा दा मतलब की है उत्तम, श्रेष्ठ, उच्चा। सार तो लफज आया सारा। जेवा सूची हरि रस सारा, तो ऐसे बंदे दी जबान भी सूची हो जाती है। जेवा सूची हरि रस, हरि दे नाम दा रस उसनु उत्तम लगता है। हरि रस सारा, यही रस श्रेष्ठ लगता है फिर। हां जी,
सच करनी अब अंतर सेवा, मन तृप्तास्या अलख अपेवा।
सच करनी, सच करनी, मैं तुहानू कई बार आख्या सी सच लफज ससा चचेनु औंकड़ी, या नाम लई हुंदा है ते या प्रभु लई। सच करनी नाल लफज करनी आ गया, करनी दा मतलब कुछ कम करन वाला। सच करनी भाव है नाम जपना, सच करनी नाम जपन दी करनी, नाम जपना। तो आख्या सच करनी, तो ऐसा बंदा फिर नाम जपन लग पैंदा है, नाम जपन दी करनी जो करदा है। सच करनी अब अंतर सेवा, अब अंतर आख्या दिल दे अंदर, अब आखदे ने हिरदा दिल, अब अंतर दिल दे अंदर। अब अंतर सेवा, तो दिल दे अंदर जो सेवा करदा है, कादी सेवा करदा है? सच करनी नाम जपन दी सेवा, हृदय अंदर वो नाम जपदा है। सच करनी अब अंतर सेवा, अब अंतर हृदय अंदर, मन करके हृदय अंदर जो सेवा करदा है वो नाम जपन दी सेवा करदा है। फिर वो पाव नाम जपदा रहिंदा है। हां जी,
मन तृप्तास्या अलख अपेवा,
मन तृप्तास्या अलख अपेवा। मन ओदा तृप्त हो जांदा है, मन भी संतोखिया जांदा है, मन फिर दुढ़ांदा नहीं, मन तृप्तास्या, मन तृप्त हो जांदा है। मन तृप्तास्या कदों? अलख अपेवा। अलख कहिंदे ने अदृष्ट, जो नजरी ना आवे, परमात्मा जो नजरी नहीं आउंदा, इस करके अलख उन्हों आखदा, जो लख्या नहीं जा सकता, जो तकिया नहीं जा सकता, अलख। अपेवा जी दा भेत नहीं पै सकता, अपेवा दा की मतलब होंदा है? जिसका भेत नहीं मिलता, जिस परमात्मा दा कोई भेत नहीं पा सकता। तो कहिंदे ने मन तृप्तास्या अलख अपेवा, परमात्मा नाल जुड़ के, अलख अपेव परमात्मा नाल जुड़ के मन बंदे दा तृप्त हो जांदा है। मन तृप्तास्या। हां जी,
जय जय देखू तै तै साचा, बिन बूझे जगरथ सच जग काचा।
हां जी, जय जय देखो तै तै साचा, जिथे जिथे जिदा मन तृप्त हो जांदा है, जो जुड़ जांदा है अलख अपेव प्रभु नाल, फिर जिथे जिथे वो देखदा है, जिथे जिथे उसकी निगाह पैंदी है, जय जय देखो जिथे जिथे मैं तकदा, तह तह साचा, उथे उथे प्रभु नजर आउंदा। ਜਿੱਥੇ ਜਿੱਥੇ ਨਿਗਾਹ ਜਾਂਦੀ ਹੈ ਉੱਥੇ ਫਿਰ ਪਰਮੇਸ਼ਰ ਹੀ ਦਿਸਦਾ, ਬੰਦੇ ਨਹੀਂ ਦਿਸਦੇ, ਪਰਮੇਸ਼ਰ ਦਿਸਦਾ, ਜੀਵ ਨਹੀਂ ਦਿਸਦੇ, ਪਰਮੇਸ਼ਰ ਦਿਸਦਾ। ਇਹ ਨਿਗਾਹ ਖੁੱਲਦੀ ਹੈ ਜਿਹੜਾ ਜੁੜ ਜਾਂਦਾ ਅਲਖ ਭੇਵ ਪ੍ਰਭੂ ਨਾਲ, ਗੁਰੂ ਖੋਲਦਾ ਨਿਗਾਹ। ਹਾਂਜੀ,
ਬਿਨ ਬੂਝੇ ਜਗਰਤ ਜਗ ਕਾਚਾ,
ਬਿਨ ਬੂਝੇ ਜਗਰਤ ਜਗ ਕਾਚਾ। ਕਾਚਾ ਜਿਹੜਾ ਅਜੇ ਪੂਰਨ ਨਹੀਂ ਹੋਇਆ ਉਹ ਕੱਚਾ, ਉਸਨੂੰ ਕੱਚਾ ਆਖਿਆ, ਕਾਚਾ। ਬਿਨ ਬੂਝੇ ਜਿਸਦੀ ਨਿਗਾਹ ਅਜੇ ਨਹੀਂ ਖੁੱਲੀ, ਜਿਸ ਨੂੰ ਗੁਰੂ ਨਹੀਂ ਮਿਲਿਆ, ਜਿਸਦੀ ਨਿਗਾਹ ਨਹੀਂ ਖੁੱਲੀ, ਜਿਸਤੇ ਬਖਸ਼ਿਸ਼ ਨਹੀਂ ਹੋਈ ਅਜੇ ਗੁਰੂ ਦੀ, ਨਿਗਾਹ ਨਹੀਂ ਖੁੱਲੀ, ਉਹ ਝਗੜਦਾ ਰਹਿੰਦਾ ਜਗ ਨਾਲ, ਸੰਸਾਰੀਆਂ ਨਾਲ। ਜਗਰਤ ਜਗ, ਜਗ ਦੂਜੇ ਸੰਸਾਰੀ। ਉਹ ਬੰਦਾ ਜਿਹਦੀ ਨਿਗਾਹ ਨਹੀਂ ਖੁੱਲੀ, ਜਿਹਨੂੰ ਅਜੇ ਦੂਸਰਿਆਂ ਚ ਪਰਮਾਤਮਾ ਨਹੀਂ ਨਜ਼ਰ ਆਉਂਦਾ, ਉਹ ਦੂਜਿਆਂ ਨਾਲ ਝਗੜਦਾ ਰਹਿੰਦਾ। ਬੰਦਾ ਬੰਦੇ ਨੂੰ ਸਮਝ ਕੇ ਕਿ ਇਹ ਮੇਰੇ ਵਰਗਾ ਇਹ ਬੰਦਾ ਹੈ, ਬੰਦਾ ਬੰਦਾ ਸਮਝ ਕੇ ਇੱਕ ਦੂਜੇ ਨਾਲ ਝਗੜਦੇ ਰਹਿੰਦੇ ਨੇ। ਬੰਦੇ ਜਿਹੜੇ ਕੱਚੇ ਨੇ ਇੱਕ ਦੂਜੇ ਨਾਲ ਝਗੜਦੇ ਰਹਿੰਦੇ ਨੇ, ਛੋਟੀ ਛੋਟੀ ਗੱਲ ਪਿੱਛੇ ਝਗੜਦੇ ਨੇ। ਕਹਿੰਦੇ ਨੇ ਉਹਨਾਂ ਦੀ ਨਿਗਾਹ ਖੁੱਲੀ ਨਹੀਂ ਹੈ, ਨਜ਼ਰ ਖੁੱਲੀ ਨਹੀਂ ਹੈ। ਨਜ਼ਰ ਖੁੱਲੀ ਹੁੰਦੀ ਤੇ ਨਜ਼ਰ ਆਵੇ ਸਾਹਮਣੇ ਪਰਮਾਤਮਾ ਹੀ ਬੈਠਾ, ਸਾਰਿਆਂ ਚ ਪਰਮਾਤਮਾ ਹੀ ਬੈਠਾ ਹੈ। ਤੋ ਜੋ ਝਗੜ ਰਹੇ ਨੇ ਉਹ ਕੱਚੇ ਨੇ, ਉਹ ਪੂਰਨ ਨਹੀਂ ਹਨ, ਉਹਨਾਂ ਦੀ ਨਿਗਾਹ ਖੁੱਲੀ ਨਹੀਂ ਹੈ, ਗੁਰੂ ਨੇ ਨਿਗਾਹ ਉਹਨਾਂ ਦੀ ਖੋਲੀ ਨਹੀਂ ਹੈ। ਬਿਨ ਬੂਝੇ, ਬਿਨਾ ਸੋਝੀ ਤੋਂ, ਬਿਨਾ ਪ੍ਰਭੂ ਦੀ ਸੋਝੀ ਤੋਂ, ਬਿਨਾ ਉਸ ਖੁੱਲੀ ਹੋਈ ਅੱਖ ਤੋਂ, ਝਗੜਤ ਜਗ, ਸੰਸਾਰੀ ਬੰਦੇ ਝਗੜਦੇ ਰਹਿੰਦੇ ਨੇ, ਕੱਚੇ ਨੇ ਉਹ, ਅਜੇ ਪੂਰਨ ਨਹੀਂ, ਕੱਚੇ ਨੇ। ਹਾਂਜੀ,
ਗੁਰ ਸਮਝਾਵੇ ਸੋਝੀ ਹੋਏ, ਸੋਈ
ਹੋਏ। ਕਾਚਾ ਤੋਂ ਭਾਵੇ ਕਮਜ਼ੋਰ ਕਹਿ ਲਓ, ਜਿਹੜਾ ਹਜੇ ਮਾਇਆ ਤੋਂ ਛੁੱਟਿਆ ਨਹੀਂ ਹੈ, ਕਮਜ਼ੋਰ ਹੈ, ਮਾਇਆ ਜੀ ਤੇ ਜ਼ੋਰ ਪਾ ਰਹੀ ਹੈ, ਉਹਦਾ ਮਨ ਕੱਚਾ ਹੀ ਹੈ। ਜਿਹਨੂੰ ਬਾਰ ਬਾਰ ਜਿਸਦਾ ਮਨ ਦਬਾਇਆ ਜਾ ਰਿਹਾ ਮਾਇਆ ਨਾਲ, ਉਹ ਕੱਚਾ ਹੈ। ਪਰ ਜਿਹੜਾ ਮਾਇਆ ਤੋਂ ਅਟੰਕ ਹੋ ਗਿਆ ਗੁਰੂ ਦੀ ਕਿਰਪਾ ਨਾਲ, ਉਹਦੀ ਨਿਗਾਹ ਖੁੱਲ ਗਈ ਹੈ, ਉਹ ਤੇ ਪੂਰਨ ਹੈ, ਉਹਨੂੰ ਹਰ ਵਿੱਚ ਪ੍ਰਭੂ ਦਿਸਦਾ ਹੈ। ਪਰ ਜਿਹੜਾ ਕੱਚਾ ਬੰਦਾ ਹੈ, ਜਿਹਤੇ ਮਾਇਆ ਦਾ ਅਜੇ ਅਸਰ ਹੈ, ਉਹਨੂੰ ਪ੍ਰਭੂ ਨਹੀਂ ਨਜ਼ਰ ਆਉਂਦਾ, ਉਹ ਦੂਜਾ ਬੰਦੇ ਨੂੰ ਬੰਦਾ ਸਮਝ ਕੇ ਫਿਰ ਝਗੜਦਾ ਇੱਕ ਦੂਜੇ ਨਾਲ। ਹਾਂਜੀ,
ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੁੱਝੇ ਕੋਈ।
ਗੁਰ ਸਮਝਾਵੇ ਸੋਝੀ ਹੋਈ, ਜੇ ਗੁਰੂ ਸੋਝੀ ਬਖਸ਼ੇ ਤਦੇ ਹੀ ਸਭਨਾਂ ਵਿੱਚ ਪਰਮੇਸ਼ਰ ਨਜ਼ਰ ਆਉਂਦਾ ਹੈ, ਤਦੇ ਹੀ ਸੋਝੀ ਹੁੰਦੀ ਹੈ ਪਰਮੇਸ਼ਰ ਦੀ ਦੂਜਿਆਂ ਵਿੱਚ। ਗੁਰ ਸਮਝਾਵੇ ਸੋਝੀ ਹੋਈ, ਕਿਸੇ ਗੁਰੂ ਬਖਸ਼ਿਸ਼ ਕਰੇ ਉਸੇ ਦੀ ਅੱਖ ਖੁੱਲਦੀ ਹੈ, ਉਸੇ ਨੂੰ ਇਹ ਸੋਝੀ ਆਉਂਦੀ ਹੈ ਕਿ ਸਾਰਿਆਂ ਵਿੱਚ ਪ੍ਰਭੂ ਜੀ ਵਸਦੇ ਨੇ। ਗੁਰਮੁਖੀ ਵਿਰਲਾ ਬੂਝੈ ਕੋਈ, ਇਹ ਸੋਝ ਕਿਸੇ ਵਿਰਲੇ ਨੂੰ ਆਉਂਦੀ ਹੈ ਗੁਰੂ ਦੀ ਕਿਰਪਾ ਨਾਲ, ਗੁਰਮੁਖੀ ਗੁਰੂ ਦੀ ਸਿੱਖਿਆ ਨਾਲ। ਵਿਰਲਾ ਕੋਈ ਵਿਰਲਾ ਮਨੁੱਖ ਬੂਝੈ ਪਰਮਾਤਮਾ ਨੂੰ ਬੁੱਝਦਾ ਹੈ, ਕੋਈ ਵਿਰਲਾ ਮਨੁੱਖ ਪਰਮਾਤਮਾ ਨੂੰ ਤੱਕਦਾ ਹੈ ਦੂਜਿਆਂ ਵਿੱਚ, ਉਸਨੂੰ ਗੁਰੂ ਦੀ ਸਿੱਖਿਆ ਦੁਆਰਾ ਇਹ ਸੋਝੀ ਆਉਂਦੀ ਹੈ। ਹਾਂਜੀ,
ਕਰ ਕਿਰਪਾ ਰੱਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਪਿਤਾਲੇ।
ਕਰ ਕਿਰਪਾ ਰੱਖੋ ਰਖਵਾਲੇ, ਹੇ ਪ੍ਰਭੂ ਜੀਓ, ਕਰ ਕਿਰਪਾ ਰੱਖੋ ਰਖਵਾਲੇ, ਹੇ ਜੀਵਾਂ ਦੇ ਰਖਵਾਲੇ ਪ੍ਰਭੂ ਜੀਓ, ਕਿਰਪਾ ਕਰਕੇ ਮੈਨੂੰ ਵੀ ਰੱਖੋ, ਮੈਨੂੰ ਵੀ ਵਿਕਾਰਾਂ ਤੋਂ ਬਚਾਵੋ, ਮੈਨੂੰ ਵੀ ਮਾਇਆ ਦੇ ਮੋਹ ਤੋਂ ਬਚਾਵੋ, ਮੇਰੀ ਵੀ ਨਿਗਾਹ ਖੋਲੋ, ਨਜ਼ਰ ਖੋਲੋ, ਤਾਂ ਕਿ ਮੈਨੂੰ ਵੀ ਨਜ਼ਰ ਆਵੇ ਸਾਰਿਆਂ ਵਿੱਚ ਪਰਮਾਤਮਾ। ਤੋ ਕਰ ਕਿਰਪਾ ਰੱਖੋ ਰਖਵਾਲੇ, ਕਿਸ ਤੋਂ ਰੱਖੋ, ਇਹ ਮਾਇਆ ਤੋਂ ਮੇਰੀ ਵੀ ਰਖਵਾਲੀ ਕਰੋ, ਤਾਂ ਕਿ ਮੈਂ ਨਹਿ ਕੇਵਲ ਹੋ ਜਾਵਾਂ। ਦੱਸਿਆ ਨਾ ਮੁੱਢਲੀ ਤੁਕ ਚ, ਨਹਿ ਕੇਵਲ ਹੋ ਜਾਣਾ, ਪਵਿੱਤਰ ਹੋ ਜਾਵਾਂ, ਸ਼ੁੱਧ ਹੋ ਜਾਵਾਂ, ਮੈਂ ਵੀ ਸ਼ੁੱਧ ਹੋ ਜਾਵਾਂ, ਮੈਂ ਵੀ ਮਾਇਆ ਦਾ ਅਸਰ ਮੇਤੋਂ ਵੀ ਜਾਂਦਾ ਰਹੇ, ਮੈਂ ਵੀ ਮਾਇਆ ਦੇ ਅਸਰ ਤੋਂ ਬਚ ਜਾਵਾਂ, ਐਸੀ ਕਿਰਪਾ ਮੇਰੇ ਤੇ ਕਰੋ। ਕਿਰਪਾ ਰੱਖੋ ਰਖਵਾਲੇ, ਇਹ ਮਾਇਆ ਤੋਂ ਰੱਖਿਆ ਕਰਨ ਵਾਲੇ ਪ੍ਰਭੂ ਜੀ, ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਵੀ ਰਖਵਾਲੀ ਕਰ ਦਿਓ ਮਾਇਆ ਤੋਂ। ਕਰ ਕਿਰਪਾ ਰੱਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬੇਤਾਲੇ। ਬੇਤਾਲਾ ਕਿਸ ਨੂੰ ਕਹਿੰਦੇ ਨੇ? ਜੋ ਤਾਲ ਵਿੱਚ ਨਹੀਂ ਹੈ, ਜੋ ਰਿਦਮ ਵਿੱਚ ਨਹੀਂ ਹੈ, ਜੋ ਗੁਰੂ ਦੀ ਦੱਸੇ ਹੋਏ ਉਪਦੇਸ਼ ਦੀ ਰਿਦਮ ਵਿੱਚ ਨਹੀਂ ਹੈ, ਉਹ ਬੇਤਾਲਾ ਹੈ। ਜੋ ਗੁਰੂ ਦੇ ਉਪਦੇਸ਼ ਵਿੱਚ ਹੈ ਉਹ ਤਾਲ ਵਿੱਚ ਹੈ, बेताले किस नूं आखीदा है जिहड़े दिमागी बैलेंस खो जांदे ने उहनां नूं आखीदा बेताला हो गया, ये ताल तो खुंझ गया, दिमाग इसका हुण कम नहीं करता। जिसका दिमाग ना कम करे तो पशु प्रेत वर्गा है, पशुआ वर्गा है। दिमाग ही नहीं कम करता बंदे का तो पशुआ वर्गा है। तो इसी तरह कहते ने कि जिस ते गुरु की कृपा ना हो, सूझ ना हो, माया तो छुटकारा ना हो, बंदा तो पशुआ वर्गा फिर बेताला ही है। जड़ा गुरु की सिक्ख्या अनुसार जीवन गुजारना नहीं सीख्या वह बेताला है, वह ताल विच नहीं है, वह तो पशु की नहीं आई है, पशुआ वर्गा है। ताल रिदम, तबला ताल विच वजदा है, रिदम विच वजदा है। ते गुरु की सिक्ख्या भी एक ताल है, साड़ी जिंदगी लई एक ताल है। असी जिंदगी गुजारनी है उस सिक्ख्या अनुसार, उस ताल विच रहना है, उस रिदम विच रहना है। उस रिदम नूं छड़ दिओ बेताले हो गए। तो जिस तरह पशु बेताला हो जाता है, दिमाग कम नहीं करता बंदे का, आखी दा पशु हो गया। तो जड़ा गुरु दे दसे रिदम ते नहीं चल रहा वह ते बेताला ही है। धार्मिक दुनिया विच वो बेताला है, वो पशुआ वांग है। हाँ जी,
गुर कहा अवर नहीं दूजा, किस कह देख करियो अन पूजा।
गुर कहा अवर नहीं दूजा, किस कहो देख करो अन पूजा। गुरु कहा, गुरु ने मैनू दसिया, गुरु कहा, गुरु ने मैनू उपदेश दिता, दसिया की दसिया, अवर नहीं दूजा। भाई परमेश्वर तो बिना और कोई दूसरा नहीं तेरा रखवाला, परमेश्वर तो बिना और तेरा अपना कोई नहीं। गुर कहा अवर नहीं दूजा, कोई और दूजा पूजन योग नहीं है। तो क्या फिर किस कहो देख करो अन पूजा, किस कहो देख करो अन पूजा। जो गुरु ने ही दस देता कि भाई पूजा एक परमेश्वर दी है, तो फिर होर मैं किस नू गुरु प्रभु जी दे बराबर जान के उसकी पूजा करा। किस कहो दसो, कहो दा मतलब दसो, हुण दसो भाई किस देख करो, किस नू देख के करा अन, अन तो पा होर पूजा, होर किसे दी पूजा। जो गुरु ने ही दस दिता कि पूजा एक परमेश्वर की करनी है, तो भाई दसो हुण मैं होर किसे दी पूजा किवें करा। किस कहो दसो किस दी, किस कहो देख, किस नू वेख के दसो करो मैं करा अन किसे होर दी पूजा। जो गुरु ने ही दस दिता कि परमेश्वर नू पूजना है, परमेश्वर दे लड़ लगना है, तो फिर दसो भाई परमेश्वर नू छड़ के मैं होर देवी देवत्या नू क्यों पूजा, होर किसे दी मैं पूजा क्यों करा। हां जी,
संत हेत प्रभु त्रि भवन थारे, आत्म जीने सो तत्व विचारे।
संत हेत प्रभ है, देखिया प्रभ नू सियारी पबे नू प्रभ है, प्रभ ने प्रभ है त्रै पवन तारे, त्रै पवन है तिन्ने पवन तारे टिकाए ने। त्रै पवन की है, मात लोक परलोक, ए तीन पवन जड़े धरती मात लोक परलोक ए जड़े तीन लोक ने, इन्हां नूं त्रै पवन आखीदा। भाव है कुल संसार, भाव की है कुल संसार। पहला इतने एक नूं समझो, प्रभै त्रै पवन तारे, प्रभु जी ने, प्रभै तो भाव है प्रभु जी ने, तारे टिकाए ने की त्रै पवन कुल संसार। प्रभु जी ने कुल संसार टिकाया है, बनाया है, कादे लई, संत हेत, ताके संत पैदा हो, संत हेत संतां लई, संत हेत संतां वास्ते संसार बनाया है, ताके इथे बंदे आके संत बनन, भगती विच लगन, संत बनन, पूजा करन परमेश्वर दी, भगती करन, इसलिए ये त्रै पवन साज है। तो संत हेत ताके मनुख आके संत बनन, संतां दे वास्ते, संत बनाउण वास्ते, मनुखां चो संत बनाउण वास्ते, प्रभु जी ने त्रै पवन तारिया है, इस सृष्टि तारी है। तो इस सृष्टि इसलिए प्रभु जी ने बनाई है ताकि मनुख आके बंदगी करण ते संत हो जान, ये कह रहे संत हेत संतां वास्ते, ताकि जप जप के संत हो जान। संत हेत प्रभ है पब्बेनु, इन तुसी लावांगो बोलोगे तो अर्थ साफ हो जाएगा। प्रभु जी ने प्रभ धारे, प्रभु जी ने टिकाए ने की त्रै पवन तिन्ने पवन कुल संसार, प्रभु जी ने कुल संसार टिका दिता है, बनाया है कादे लई ताकि मनुख आके बंदगी करण ते संत हो जा।
आत्म चीने सो तत्व विचारे,
आत्म चीने सो तत्व विचारे, चीने का मतलब होंदा पछानना, जड़ा अपनी आत्मा नू पहला पछानेगा ना, आत्म चीने, देखो असलियत फिर वही आखी, आत्मा राही परमात्मा का भेद है, जे अपनी आत्मा नू नहीं जानिया परमात्मा नू किवें जानोगे। आत्म चीन है सो तत् विचार है, वह असलियत की विचार कर सकेगा। प्रभु जी की असलियत की विचार तो उ कर सकेगा जिन्हें पहला अपनी आत्मा नू पछाणिया। आत्म अपनी आत्मा, चीन है कोई पछाणे, चीन है पछाणे, अपने आप तो जाणू हो जाए, अपने आप का वाकफ हो जाए, अपनी हैबिट्स तो वाकफ हो जाए, अपने गुणा का अवगुणा का वाकफ हो जाए, जरा उ परमात्मा की असलियत विचारण जोगा होएगा। जिन्हों अपनी सोझी कोई नहीं मैं की है, वह परमात्मा की विचारेगा। तो आत्म जीनना की है, अपनी पड़चोल आप करनी, अपने गुण अवगुणा की पड़चोल आप करनी, मैं की हां, मैं इस वेले की हां। आत्म चीन है सो तत् पछाण है, प्रभु की असलियत ओह पछाण सकेगा जड़ा पहला अपने आप नू पछाणेगा। ते जिन्हें अपनी सोझी कोई नहीं, अपने आप नू नहीं जिन्हें पछाणे, परमात्मा नू की पछाणेगा। हां
साच हृदय सच प्रेम निवास, प्रणवत नानक हम ताके दास।
साच हृदय साच प्रभु जी, साच हृदय सच प्रेम निवास, जिदे हिरदे विच भाई प्रभु जी टिके हुए ने, जिदे हिरदे विच प्रभु जी का प्यार टिकया हुआ है, निवास वासा, जिसदे हिरदे विच प्रभु जी दे नाम का वासा है, जिदे हिरदे विच प्रभु जी का प्रेम टिकया हुआ है, प्रणवत नानक हम ताके दास, दास नानक प्रणवत कहते ने बेनती, प्रणवत नानक, नानक बेनती करते ने, की बेनती करते ने, प्रणवत नानक हम तां के दास, मैं ते उसका दास हाँ। किस दा दास? जिस दे हिरदे विच परमात्मा दा प्रेम टिकया, जिस दे हिरदे विच परमात्मा दा नाम टिकया, मैं उसका दास।
गौड़ी महला पहला, ब्रह्म गर्भ किया नहीं जान्या, वेद की विपत पड़ी पछतान्या, जय प्रभ सिम रह तही मन मान्या, ऐसा गर्भ बुरा संसार है, जिस गुरु मिले तिस गर्भ निवार है, राहो बल राजा माया अहंकारी, जगन करे बहु पार अफारी, बिन गुर पूछे जाया प्यारी, हरी चंद दान करे जस लेवे, बिन गुर अंत न पाए अभेवे, आप भुलाए आपे मत देवे, दुर्मत हरणाखस दुराचारी, प्रभ नारायण गर्भ परहारी, प्रहलाद उधारे कृपा तारी। ब्रह्म गर्भ किया नहीं जान्या, वेद की विपत पड़ी पछतान्या।
इस शब्द विच सतगुरां ने दस्या कि जिन्हां जिन्हां व्यक्तियां ने हंकार कीता, चाहे पुन कर्म कीते, चाहे बंदगी कीती, चाहे भले काम कीते, पर हंकार ना जुड़े रहे, वो हंकार करके पछताए, ते उन्हां दा काम अधूरा ही रहा, प्रभु प्राप्ति पा ना सके। चाहे वो देवते भी मनुख बन गए, पुन्नी बन गए, देवते बन गए, महान हो गए, पर प्रभु प्राप्ति ना पा सके क्योंकि अहंकार विच आ गए। उंज ते असी ब्रह्मा नूं परमात्मा की शक्ति भी आखदे हां, पर ब्रह्मा इस तरह का देवता भी होया जिसने वेद उचारे सन। हालांकि ब्रह्मा विष्णु शिवजी असी प्रभु दी शक्तियां नूं भी नाम दिता है, लेकिन ये देवते भी होए ने जिन्हां दा जिक्र आउंदा है। ब्रह्मे बारे दस्या गया कि इसने जबानी चारे वेद उचारे सन, बाद दे विच लिखत विच होरना ने लियांदे। हुण इत्थे दस्या की है, कहिंदे ने कि बंदे सारे हंकार पालदे रहे, हालांकि भले काम कीते, बड़े चंगे उत्तम काम कीते, पर हंकार तो छुटकारा ना पा सके, हंकारी रहे। तो इसका नतीजा की होया कि वो प्रभु प्राप्ति तो बगैर वांझे, प्रभु प्राप्ति तो वांझे रह गए। आख्या की है, ब्रह्म गर्भ किया नहीं जानिया। ब्रह्मे ने चार वेद उचारे और हंकार विच आ गया कि मैं ते बड़ी ज्ञान दियां गल्लां आखियां ने, मैं ते ओ गल आखी है जिस ताई कोई उपड़िया नहीं सी, ओ गुण प्रभु दे विचारे ने जिसने कदे जिस जेहे जे गुण कदे किसे ने कथे नहीं। इस हंकार विच ब्रह्मा आ गया। तो कहिंदे ने ब्रह्मे गर्भ किया, हंकार कीता। किस गल दा हंकार कीता? कि भाई मैं ते बहुत ज्ञानवान हो गया, मैं ते बड़ा गुणवान हो गया, मैं बड़ी उच्च विद्या दसी है, मैं प्रभु दे गुण विचारे ने, नहीं जानिया, ओ प्रभु नूं पछाण ना पाया, प्रभु नूं पहुंच ना पाया, प्रभु दी सूझबूझ ओ ना पा सकिया। तो कहिंदे ने ब्रह्म गर्भ किया नहीं जानिया, प्रभु दी पछाण ना ओ पा सकिया, प्रभु नाल मिलाप ना पा सकिया। किस दे कारण? अपने हंकार दे कारण। ब्रह्म गर्भ किया नहीं जानिया। हां जी,
वेद की विपत पड़ी पछताना,
वेद की विपत पड़ी पछताना। विपत आख्या है, ये जो वेद उसने उचारे सन ये उसले विपता करके ही बने। भाव की है ते सी बड़ा उत्तम ज्ञान, लेकिन अहंकार आ गया तो इसलिए विपता ही साबित होए। वेद की विपत पड़ी पछताना, आखिर पछताया कि मैनू ते हंकार आ गया, हंकार दे कारण मैं कुछ पा ना सकिया। वेद की विपत पड़ी पछताना, अंत दी वेर ओ पछताया कि मैं प्राप्ति दी बजाय अपने हंकार च ही फस गया। हां जी,
जय प्रभु सिमरे तही मन मान्या,
जे प्रभ सिमरे तही मन मान्या। जेड़ा प्रभु जी नूं सिमरदा है हंकार छड के, तही मन मान्या, उसे दा मन प्रभु विच विजदा है। हंकार छड के जेड़ा प्रभु जी नूं चेते करदा है उसका मन ही जुड़दा है प्रभु जी नाल, ओदा ही मन मनदा है प्रभु जी नाल। मन मान्या प्रभु नाल मन मन जाना, प्रभु विच मन विज जाना, प्रभु जी विच मन खुब जाना। तो प्रभु विच कीदा मन विजदा है, कीदा मन खुबदा है प्रभु विच? उस दा जो हंकार छड के अपने ज्ञान दा हंकार ना करे, पर प्रभु जी दे सिमरन विच लग जाए। जड़ा मनुख अपने ज्ञान दा हंकारी हो जांदा है, ओ पा नहीं सकदा प्रभु जी नूं। तो कहिंदे ने ज्ञान दा हंकार छड के जड़ा प्रभु जी दी सिफत सलाह विच जुड़ जाए, ओदा मन प्रभु जी नाल जुड़ेगा, ओ विजेगा प्रभु विच। हां जी,
ऐसा गर्भ बुरा संसार है, जिस गुरु मिला है तिस गर्भ निवार।
ऐसा गर्भ बुरा संसार है, ऐ संसार दे लोगो, ऐसा गर्भ बुरा, ज्ञान दा हंकार बड़ा बुरा है। मैं कुछ पा लिया, मैं कुछ ज्यादा सोची दूजिया नालों, ऐसा अहंकार बहुत बुरा है, ऐसा गर्भ बुरा संसार है। जिस गुरु मिले तिस गर्भ निवारे, कहिंदे ने यह अहंकार छड़दा नहीं मनुख नो। जदों तक गुरु दा लड़ ना फड़िए, यह अहंकार बंदे तो छुटदा नहीं, मल्लो मल्ली आ बैठदा है अहंकार अंदर कि मैं कुछ हां। गुरु दे लड़ लगे तो बिना बंदे दा अहंकार कदे छुटदा नहीं। आज जे कहिंदे है ना कि जी असि काम क्रोध लोभ मोह अहंकार ते जित पा लवांगे, असि जी भले हो जावांगे, सानू गुरु कोल जाण दी की लोड़ है। असि मन दा साफ होना चाहिदा है, मन साफ कर लवे गुरु, गुरुद्वारे जाण दी की लोड़ है, गुरु कोल जाण दी की लोड़ है, मन साफ चाहिदा, मन साफ हो नहीं सकदा। अहंकार दूजे विकार मन दे दूर हो ही नहीं सकदे जब तक गुरु दे लड़ नहीं लगदे, नामुमकिन है। तो कहिंदे ने गर्भ अहंकार दूर होंदा ही गुरु दी किरपा नाल है। ऐसा गर्भ बुरा संसार है, जिस गुर मिले, जिसनु गुर मिल पवे तिस गर्भ निवारे, उस बंदे दा अहंकार दूर करदा है गुरु। तो गुरु तो बगैर किसी दा अहंकार दूर नहीं होया। हां जी
राहो बल राजा माया अहंकारी।
हुण ना उदाहरण दिते ने एक एक करके, पहला ब्रह्मे दा उदाहरण देता, पालवा ऐसा साखियां च मिलदा लिखिया। तो साखिया अनुसार ये जो बल राजा सी तप ते इसने बहुत कीता, लेकिन फिर अहंकार च आ गया। तो कहिंदे ने उस अहंकार दा सदका फिर की होया, बल राजा माया अहंकारी। हालांकि तप कीता, भगती कीती, लेकिन माया पै गई ते अहंकार बजा रहा। माया अहंकारी उदे कोल माया नहीं सी हो गई, पाव माया जोर पा गई ते अहंकार माया दा हिस्सा है, अहंकार बजा रहा अंदर। पैसे वाला नहीं सी, दौलत नहीं सी, माया अहंकारी की माया दा असर हिरदे ते रहा, वो नहीं निकलिया। तप बेशक करदा रहा, भगती बड़ा चिर कीती, कुछ ताकत भी पाई भगती कर करके, लेकिन अहंकार पूरा गवा नहीं सकया, क्योंकि अंदर की सी अहंकार सी, माया दा असर सी, अहंकार बाकी सी। तो कहंदे बल राजा माया अहंकारी, जगन करे बहु पारा फारी। जगन जग करने, इन 101 जग कीते सन, कहंदे सन 101 जग कीते इन्हें। ते जग दा की मतलब हुंदा सीगा पुराने जमाने च, दसदे सन कि 40-40 मील, 40 स्क्वेयर मील दे घेरे च जितने गरीब गुरबे, सारिया नूं एक एक जीव नूं सद के भोजन छकाया जाए, तद वो जग पूरा हुंदा सी।
छत्ती भोजन
है जी,
छत्ती भोजन,
छत्ती हां जी। तो उस नूं कहंदे सन ये जग पूरा होया। तो ऐसे जग उसने 101 कीते। तो आखिर जगन करे बहु पार अफारी, जग ते कीते लेकिन पार अहंकार दा पार, उस नाल अहंकार नाल आफरिया फिरदा सी, अफारी आफर गया। बहु पार अफारी, अहंकार दा पार ही ना चढ़ गया, अहंकार नाल ही आफर गया। बिन गुरु पूछे
जाए प्यारी,
जाए प्यारी पतालां विच, प्यारी नहीं है प्यारी, पतालां विच। रारे लल्ले दी जगह रारा इत्थे वरत्या सतगुरां ने, प्यारी जड़ा लिखे है ना असल च अर्थ है प्याली, पाताल, प्याल कहिंदे ने पाताल नूं। तो प्यारी तो मतलब है पाताली। हालांकि इन्ने जग कीते सी, हुण गुड्डी ते चढ़ी होनी सी आकाश विच, पर पतालां च डिगया जाके, हंकार दे कारण धरती ते डिगया, पतालां विच डिगया, बाप भौएं ते डिगया। इन्ने जग कीते सी, इन्नी भगती कीती सी, आखदे हुण ते आकाशां विच होना चाहीदा सी, भाव बड़ी गुड्डी बड़ी महिमा चढ़ी होनी चाहीदी सी, पर डिगया पतालां च, धरती ते पटक के डिगया अहंकार दे कारण, भाव कोई कीमत ना पई बल राजे दी। और बल राजा उन इतिहास दे विच कई बारी जिक्र आउंदा है, बल राजे दा बड़ा धर्मी राजा सी, लेकिन अहंकार आ गया, भगती बड़ी कीती, अहंकार आ गया। कहिंदे ने आकाश विच गुड्डी चढ़ी होनी चाहिए, परमात्मा नूं पा चुका हुंदा, इतना तप कीता इन्हें, इन्ने जग कीते, लेकिन अहंकार इन्ना सी अहंकार दे कारण पाताल ते डिगया आगे धरती ते पहुंचते डिगया पाव सब कुछ कोई फल ना मिलिया भगती दा जग दा अहंकार दे कारण क्योंकि दूजे देवत्यां ते इसने जबरदस्ती की थी तो दैंत राजा आखदे दूजे देवत्यां नूं हराया सी कहिंदे
हरिजन दान करे जस लेवै बिन गुर अंत ना पाए अभेवै
हरिचंद दान करे जस लेवै हरिचंद भी पटने दा राजा सी असल च और धर्मी राजा सी बचना दा बड़ा पक्का सी ते दानी भी बड़ा सी बड़ा दानी सी ये भी तो कहिंदे ने हरिचंद दान करे जस लेवै इन्हें भी बड़ा जस कटिया हरिचंद ने भी हरिचंद राजे ने हरिचंद दान करे बड़ा दानी राजा सी बड़ा इसने दान कीता बड़ा जस खटिया दानी होने दा पर बिन गुर अंत ना पाए अपेवै अपेवै पार ब्रह्म जिदा भेत नहीं पाया जा सकता अपेवै हुणे आया सी ना पिछले शब्द विच भी अपेवै अपेव जिदा भेत ना पाया जा सके तो कहिंदे ने बिन गुर अंत ना पाए अपेवै हरिचंद नूं भी प्रभु दा भेत नहीं मिलिया क्योंकि अपने दान दा ही हंकार सी उसने गुरु ना कीता गुरु तो बिना हंकार टुटदा नहीं इस करके हरिचंद भी वांझा ही रह गया तो वड्डे वड्डियां दे एग्जाम्पल दे रहे ने पहला ब्रह्मा दा दत्ता फिर बलराजे दा दत्ता फिर हरिचंद दा दे रहे ने किड्डे किड्डे वड्डे राजे होए और भगती वाले होए लेकिन अहंकार ना त्याग सके हुण देखो किड्डी वड्डी किड्डा वड्डा उपदेश है दस रहे ने कि बंदा एवें अहंकारी हो जांदा है वे अहंकार छड्डना किन्ना जरूरी है इस ते जोर दे रहे ने समझा सानू ए रहे ने कि अहंकार जरा मात्र नहीं बंदे च रहना चाहिदा जिन्हू आस है प्रभु प्राप्ति दी ओदे च हंकार नहीं चाहिदा लेस मात्र भी ना रह जाए तो आख्या हरिचंद दान करे जस लेवे हरिचंद दात राजे ने बड़ा दानी सी बड़ा दान कीता बड़ा जस खटिया पर बिर गुण बिन गुर अंत ना पाए अपेवै गुरु नहीं कीता गुरु ना करण करके हंकार तोड़ नहीं सकिया ते प्रभु जी दा पेत पा ना सकिया बिन गुर अंत ना पाए सोजी पाउनी कादी अपेवै ओ पार ब्रह्म जिसका पेत किसे नहीं पाया तो हरिचंद भी उसका पेत नहीं पा सकिया अपेवै आया अकाल पुरख लई अपेव दा मतलब हुंदा है जिसका पेत ना कोई पा सके तो पार ब्रह्म दा पेत ए हरिचंद राजा भी ना पा सकिया क्योंकि गुरु ना कीता ते हंकार इसका टुटिया ना हाँ
आप पुलाए आपे मत देवै
आप पुलाए आपे मत देवै हुण इथे सिरे दी गल आखी है पातशाह ने गुरु नानक देव जी महाराज ने कहिंदे ने बई कोई ए भी एक ठोके नहीं आख सकदा कि अपनी मर्जी नाल मैं गुरु कर लवां ते हंकार तोड़ लवां गुरु दे लड़ लगन दी सोझी गुरु दी सिख्या कमाउणी ए भी जिसनू प्रभु बख्शे भुलाउंदा भी वो आप ही है कुराहे भी वो आप आउंदा जीवन ते मत दे के लड़ भी आप ही लाउंदा बंदिया दे वस भी कुछ नहीं किस तरह वस कुछ नहीं कहिंदे ने ए जो पिछले कमाए कर्म ने ना ए ही हुक्म है प्रभु दा उना अनुसार साडी जिंदगी उना अनुसार उना पक्के हुए संस्कारा अनुसार साड़ी जिंदगी टलदी तुरी जांदी है अज दा बीज बीजा है कल ही संस्कार बन जाणगे जे मुक्ति इस जीवन विच नहीं मिली है अज दा पला कीता होया ए अगले जीवन लई पला संस्कार है पला बीज है पले पासे लै जाएगा अज दा बुरा कीता कल ही पूरे पासे लै जाएगा ए कल ही बीज है तो कहिंदे ने ए हुक्म है इस हुक्म अनुसार कोई लड़ लगा है ते कोई भुलिया फिर ए नहीं कि अकाल पुरख जान के किसी गुराहे पा देंदा जे बजे हुक्म ने उस अनुसार ਤੇ ਉਹਦਾ ਬੱਜਾ ਹੁਕਮ ਕੀ ਹੈ? ਇਹ ਕਰ ਬੀਜੈ ਇਹ ਕਰ ਪਾਵੈ, ਐ ਸੱਥੋ ਜੋ ਬੀਜ ਦਿਓ ਦੂਜੇ ਹੱਥੀ ਪਾ ਲੈਂਦੇ ਹੋ। ਜੈਸਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ, ਕਰਮਾ ਰੂਪੀ ਖੇਤ ਹੈ, ਜਿਹੋ ਜਿਹਾ ਬੀਜ ਬੀਜਦੇ ਉਹੋ ਜਿਹੇ ਫਲ ਪਾ ਲੈਂਦੇ। ਤੋ ਅੱਜ ਜੋ ਬੀਜ ਬੀਜ ਰਹੇ ਹੈ ਸੰਸਕਾਰ ਰੂਪੀ ਬੀਜ, ਸਾਡੇ ਸੁਭਾਅ ਰੂਪੀ ਬੀਜ, ਇਹੀ ਆਤਮਾ ਨੇ ਨਾਲ ਲੈ ਜਾਣਾ ਹੈ। ਆਤਮਾ ਤੇ ਹੀ ਇਹ ਸੁਭਾਅ ਅੰਕਰ ਹੁੰਦਾ ਹੈ, ਇਹ ਸਾਰਾ ਅੰਕਰਿਤ ਹੁੰਦਾ ਹੈ ਸੁਭਾਅ ਆਤਮਾ ਉੱਤੇ, ਇਹ ਨਾਲ ਜਾਂਦਾ ਹੈ। ਤੋ ਕਹਿੰਦੇ ਨੇ ਇਸੇ ਅਨੁਸਾਰ ਕੋਈ ਪ੍ਰਭੂ ਦੇ ਲੜ ਲੱਗੇਗਾ, ਇਸੇ ਅਨੁਸਾਰ ਹੀ ਕੋਈ ਪ੍ਰਭੂ ਤੋਂ ਦੂਰ ਚਲਾ ਜਾਏਗਾ। ਤੋ ਆਪ ਪੁਲਾਏ ਆਪੇ ਮਤ ਦੇਵੈ, ਹਾਂਜੀ,
ਦੁਰਮਤ ਹਰਨਾਕਸ ਦੁਰਾਚਾਰੀ,
ਦੁਰਮਤ ਹਰਨਾਕਸ ਦੁਰਾਚਾਰੀ, ਪ੍ਰਹਲਾਦ ਦਾ ਪਿਤਾ ਹਰਨਾਕਸ, ਭੈੜੀ ਮਤ ਕਰਕੇ, ਦੁਰਮਤ ਕਹਿੰਦੇ ਨੇ ਭੈੜੀ ਮਤ, ਮਨ ਮਤ, ਆਪਣੀ ਮਤ ਪਿੱਛੇ ਲੱਗਾ ਸੀਗਾ, ਇਸ ਕਰਕੇ ਦੁਰਾਚਾਰੀ ਹੋ ਗਿਆ। ਦੁਰਾਚਾਰੀ ਭੈੜੇ ਆਚਾਰ ਵਾਲਾ, ਭੈੜੇ ਕੈਰੈਕਟਰ ਵਾਲਾ, ਮੰਦੇ ਸੰਸਕਾਰਾਂ ਵਾਲਾ, ਆਪਣੀ ਮਤ ਪਿੱਛੇ ਲੱਗਾ ਰਿਹਾ ਸੀ। ਦੁਰਮਤ, ਦੁਰਮਤ ਦੇ ਕਾਰਨ ਤੱਤੇ ਨੂੰ ਸਿਆਰੀ ਹੈ, ਦੁਰਮਤ ਦੇ ਕਾਰਨ, ਆਪਣੀ ਭੈੜੀ ਮਤ ਦੇ ਕਾਰਨ ਹਰਨਾਕਸ਼ ਦੁਰਾਚਾਰੀ ਗਿਣਿਆ ਗਿਆ। ਹਾਂਜੀ,
ਪ੍ਰਭ ਨਾਰਾਇਣ ਗਰਭ ਪ੍ਰਹਾਰੀ,
ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਪ੍ਰਭੂ ਨਾਰਾਇਣ ਤੋਂ ਦੂਰੀ ਪਾਈ ਰੱਖੀ ਆਪਣੇ ਹੰਕਾਰ ਕਾਰਨ, ਆਪਣੇ ਹੰਕਾਰ ਕਾਰਨ ਉਹ ਪ੍ਰਭੂ ਤੋਂ ਦੂਰ ਹੀ ਰਿਹਾ। ਪ੍ਰਹਿਲਾਦ ਉਦਾਰੇ
ਕਿਰਪਾ ਧਾਰੀ,
ਕਿਰਪਾ ਧਾਰੀ, ਤੋ ਪ੍ਰਭੂ ਜੀ ਨੇ ਜਿਹੜਾ ਹੰਕਾਰ ਕਰਦਾ ਸੀ ਉਸਨੂੰ ਤੇ ਸਜ਼ਾ ਦਿੱਤੀ, ਲੇਕਿਨ ਪ੍ਰਹਿਲਾਦ ਜੋ ਜੁੜਿਆ ਸੀ ਪ੍ਰਭੂ ਜੀ ਨਾਲ ਉਸਨੂੰ ਉਤਾਰਿਆ। ਪ੍ਰਹਿਲਾਦ ਉਧਾਰੇ ਕਿਰਪਾ ਧਾਰੀ, ਉਸ ਤੇ ਕਿਰਪਾ ਕੀਤੀ ਪ੍ਰਹਿਲਾਦ ਤੇ, ਕਿਉਂਕਿ ਪ੍ਰਹਿਲਾਦ ਵਿੱਚ ਹੰਕਾਰ ਨਹੀਂ ਸੀ, ਉਹ ਤੇ ਪ੍ਰਭੂ ਨਾਲ ਜੁੜਿਆ ਸੀ, ਉਹ ਨਿਮਰਤਾਵਾਨ ਸੀ। ਤੋ ਕਹਿੰਦੇ ਨੇ ਉਸਦੀ ਰੱਖਿਆ ਕੀਤੀ ਪਰਮੇਸ਼ਰ ਨੇ। ਹਾਂਜੀ, ਫੂਲੋ
ਫੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਗੁਰ ਹੇਤ, ਸਹਿਸ ਸਹਿਸ ਬਹਾ
ਸਹਿਸ ਬਾਹੂ
ਸਹਿਸ ਸਹਿਸ ਬਾਹੂ
ਬਾਹੂ ਬਾਹੂ ਕਹਿੰਦੇ ਨੇ ਬਾਹਾਂ ਵਾਲਾ,
ਸਹਿਸ
ਸਹਿਸ ਹਜ਼ਾਰ ਹਜ਼ਾਰ ਬਾਹਾਂ ਵਾਲਾ, ਸਹਿਸ ਬਾਹੂ
ਸਹਿਸ ਬਾਹੂ
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 ਬਾਹੂ ਵੀ ਨਹੀਂ ਬਾਹੂ ਆ ਕੇ
ਬਾਹੂ
ਹਾਂਜੀ
ਅੱਛਾ ਸਹਿਸ ਬਾਹੂ ਮਦ ਕੀਟ
ਮੈਂ ਖਾਸਾ
ਹਰ ਨਾਕਸ਼ ਲੈ ਨਖੋ
ਵਿਦਾਸਾ ਲੈ ਨਖੋ
ਵਿਦਾਸਾ ਦੈਨ ਸੰਘਾਰੇ ਬਿਨ ਭਗਤੀ ਅਭਿਆਸਾ ਜਰਾ ਸਿੰਧ
ਕਾਲ ਸਿੰਧ
ਜਰਾ ਸਿੰਧ
ਕਾਲ ਜਮਨ ਸੰਘਾਰੇ
ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਵਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰੂ ਸ਼ਬਦ ਵਿਚਾਰੇ ਦੂਜੇ ਪਾਏ ਦੈਂਤ ਸੰਘਾਰੇ ਗੁਰਮੁਖ ਸਾਜ ਭਗਤ ਨਿਸਤਾਰੇ
ਭਗਤੀ ਨਿਸਤਾਰੇ ਗੁਰਮੁਖੀ ਗੁਰਮੁਖੀ ਸਾਜ
ਭਗਤੀ ਨਿਸਤਾਰੇ ਬੂਢਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨਕੋ ਦੁਖ ਪਚੇ ਦੁਖ ਹੋਈ
ਜਨਮੇਜੈ
ਜਨਮੇਜੇ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੇ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੁਰ ਪਛਤਾਨਿਆ ਕੰਸ ਕੇਸ
ਚਾਂਦੂਰ
ਚਾਂਦੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਕੋਈ ਬਿਨ ਜਗਦੀਸ਼ ਨਾ ਰਾਖੇ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਰਮ ਤੀਰਜ ਹਰ ਨਾਏ
ਗੁਰਮਤੀ ਧਰਮ ਤੀਰਜ ਹਰਿ ਨਾਏ
ਗੁਰਮਤੀ ਧਰਮ ਤੀਜ ਤੀਰਜ ਹਰ ਨਾਏ ਨਾਨਕ ਨਾਮ ਮਿਲੇ ਗੁਣ ਗਾਏ
ਹਾਂਜੀ ਤੋ ਅਜੇ ਸਾਰੇ ਸ਼ਬਦ ਵਿਚ ਹੀ ਉਦਾਹਰਣਾਂ ਦਿੱਤੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਹੰਕਾਰ ਕੀਤਾ ਤੋ ਅੱਗੇ ਹੈ
ਰਾਵਣ
ਫੂਲੋ ਰਾਵਣ
ਫੂਲੋ ਰਾਵਣ ਮੁਗਧ ਚੇਤ ਲੂਟੀ ਲੰਕਾ
ਲੂਟੀ ਲੰਕਾ ਸੀਸ ਸਮੇਤ ਕਹਿੰਦੇ ਨੇ ਰਾਵਣ ਵੀ ਭੁੱਲਿਆ ਹੋਇਆ ਸੀ ਮੁਗਧ ਮੂਰਖ ਅਚੇਤ ਜੋ ਰੱਬ ਤੋਂ ਦੂਰੀ ਤੇ ਸੀ ਜੋ ਰੱਬ ਨੂੰ ਚੇਤੇ ਨਹੀਂ ਸੀ ਕਰਦਾ ਭੂਲੋ ਰਾਵਣ ਮੁਗਧ ਅਚੇਤ ਉਹ ਆਪਣੇ ਹੰਕਾਰ ਵਿਚ ਰਾਵਣ ਮੂਰਖ ਉਹ ਵੀ ਭੁੱਲਿਆ ਹੋਇਆ ਸੀ ਹੰਕਾਰ ਸੀ ਬੜਾ ਰਾਵਣ ਨੂੰ ਵੈਸੇ ਉਂਝ ਬੰਦਗੀ ਕਹਿੰਦੇ ਨੇ ਰਾਵਣ ਕਰਦਾ ਸੀ ਰਾਵਣ ਵੀ ਬੰਦਗੀ ਕਰਦਾ ਰਿਹਾ ਹੈ ਐਸਾ ਜ਼ਿਕਰ ਆਉਂਦਾ ਹੈ ਲੇਕਿਨ ਇਹ ਵੀ ਹੰਕਾਰ ਹੀ ਸੀ ਹੰਕਾਰ ਦੇ ਕਾਰਨ ਇਹ ਪੂਰੇ ਆਪਣੀ ਯਾਨੀ ਕਿ ਮਾਇਆ ਦਾ ਅਸਰ ਗਵਾ ਨਾ ਸਕਿਆ ਹੰਕਾਰ ਵਿਚ ਜੁੜਿਆ ਸੀ ਤੇ ਕਹਿੰਦੇ ਨੇ ਇਹ ਵੀ ਭੁੱਲਿਆ ਰਿਹਾ ਮੂਰਖ ਰਾਵਣ ਮੁਗਧ ਅਚੇਤ ਅਚੇਤ ਕਿਸ ਤੋਂ ਪ੍ਰਭੂ ਤੋਂ ਅਚੇਤ ਲੂਟੀ ਲੰਕਾ ਸੀ ਸਮੇਤ ਤੋ ਫਿਰ ਆਪਣੇ ਹੰਕਾਰ ਕਾਰਨ ਹੀ ਇਸਨੇ ਜੋ ਭੁੱਲਾਂ ਕੀਤੀਆਂ ਉਹਦੇ ਕਾਰਨ ਕੀ ਸਜ਼ਾ ਮਿਲੀ ਇਸਨੂੰ ਇਸਦੀ ਇਸਦਾ ਰਾਜ ਇਸਦੀ ਲੰਕਾ ਸਾਰੀ ਲੁੱਟੀ ਗਈ ਔਰ ਇਹਦਾ ਸਿਰ ਵੀ ਲੈ ਗਿਆ ਲੂਟੀ ਲੰਕਾ ਸੀਸ ਸਮੇਤ ਲੰਕਾ ਇਸਦੀ ਲੁੱਟੀ ਗਈ ਭਾਵ ਰਾਜ ਖੋ ਬੈਠਾ ਔਰ ਸੀਸ ਵੀ ਗਵਾਇਆ ਇਸਨੇ ਸੀਸ ਵੀ ਕਟਵਾਇਆ ਭਾਵ ਜਾਨ ਵੀ ਖੋ ਬੈਠਾ
ਗਰਭ ਗਿਆ ਬਿਨ ਸਤਿਗੁਰ ਹੇਤ
ਗਰਭ ਗਿਆ ਬਿਨ ਸਤਿਗੁਰ ਹੇਤ ਆਪਣੇ ਗਰਭ ਦੇ ਕਾਰਨ ਇਹ ਗਿਆ ਆਪਣੇ ਹੰਕਾਰ ਦੇ ਕਾਰਨ ਇਹ ਟੁੱਟਿਆ ਗਰਭ ਗਿਆ ਬਿਨ ਸਤਿਗੁਰ ਹੇਤ ਗੁਰੂ ਨਾਲ ਕੋਈ ਹੇਤ ਨਾ ਕੀਤਾ ਕੋਈ ਗੁਰੂ ਨਾ ਬਣਾਇਆ ਗੁਰੂ ਨਾਲ ਪਿਆਰ ਨਾ ਕੀਤਾ ਗੁਰੂ ਤੋਂ ਸਿੱਖਿਆ ਨਾ ਲਈ ਪ੍ਰਭੂ ਦੇ ਲੜ ਨਹੀਂ ਲੱਗਾ ਆਪਣੇ ਹੰਕਾਰ ਕਾਰਨ ਹੀ ਇਸਨੇ ਆਪਣਾ ਰਾਜ ਵੀ ਗਵਾਇਆ ਤੇ ਸੀਸ ਵੀ ਕਟਵਾ ਲਿਆ
ਸਹਿਸ ਬਾਹੋ ਮਦ ਕੀਟ ਮੈਂ ਖਾਸਾ
ਸਹਿਸ ਬਾਹੂ ਮਦ ਕੀਟ ਮੈਂ ਖਾਸਾ
ਆਕਿਸ਼ ਲੇ
ਹਰ ਨਾਕਿਸ਼ ਲੇ
ਨਖੋ ਵਿਦਾ
ਨਖੋ ਵਿਦਾਸਾ ਸਹਿਸ ਬਾਹੂ ਇਹ ਵੀ ਇਤਿਹਾਸ ਵਿਚ ਆਉਂਦਾ ਹਜ਼ਾਰ ਬਾਹਾਂ ਵਾਲਾ ਸਹਿਸ ਬਾਹੂ ਕਹਿੰਦੇ ਨੇ ਇਸ ਦੀਆਂ ਹਜ਼ਾਰ ਬਾਹਾਂ ਸਨ ਮਦ ਕੀਟ ਮੈਂ ਖਾਸਾ ਇਸਨੇ ਰਾਕਸ਼ਸ ਮਾਰੇ ਸਨ ਮਧੂ ਕੀਟ ਤੇ ਮੈਂ ਖਾਸਾ ਇਹ ਦੋ ਰਾਕਸ਼ਸ ਇਹਨਾਂ ਦਾ ਨਾਸ ਕੀਤਾ ਸੀ ਹਰ ਨਾਕਸ਼ ਲੇ
ਨਖੋ
ਨਖੋ ਬਿਦਾਸਾ ਬਿਦਾਸਾ ਪਾੜ ਦੇਣਾ ਕਹਿੰਦੇ ਨੇ ਸਹਿਸ ਬਾਹੂ ਇਹਨੇ ਬੇਸ਼ਕ ਦੋ ਰਾਕਸ਼ਸ ਮਾਰੇ ਸਨ ਪਰ ਇਹ ਹੰਕਾਰੀ ਹੋ ਗਿਆ ਸੀ ਆਪਣੇ ਬਲ ਦਾ ਤੋ ਇਹ ਵੀ ਕੁਛ ਪਾ ਨਾ ਸਕਿਆ ਹਰਨਾਕਸ਼ ਬੜਾ ਹੰਕਾਰੀ ਸੀ ਆਪਣੇ ਹੰਕਾਰ ਦੇ ਕਾਰਨ ਨਖੋਂ ਵਿਦਾਸਾ ਨੌਹਾਂ ਨਾਲ ਚਿਰਿਆ ਗਿਆ ਨੌਹਾਂ ਨਾਲ ਚਿਰਾਇਆ ਗਿਆ ਹਰਨਾਕਸ਼ ਹੰਕਾਰੀ ਹੋਣ ਕਰਕੇ ਤੋ ਹਰਨਾਕਸ਼ ਦਾ ਹੰਕਾਰ ਉਸਦਾ ਕਾਰਨ ਬਣ ਗਿਆ ਉਸਦੀ ਮੌਤ ਦਾ ਨੌਹਾਂ ਨਾਲ ਚਿਰਿਆ ਗਿਆ ਹਰਨਾਕਸ਼ ਲੇ ਨਖੋਂ ਵਿਦਾਸਾ ਵਿਦਾਸਾ ਚਿਰਿਆ ਜਾਣਾ ਹਾਂਜੀ ਦੈਂਤ ਸੰਘਾਰੈ
ਬਿਨ ਭਗਤੀ
ਬਿਨ ਭਗਤੀ ਅਭਿਆਸਾ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਉਨ੍ਹਾਂ ਨੂੰ ਦੈਂਤਾਂ ਨੇ ਸੰਘਾਰਿਆ ਸੰਘਾਰਿਆ ਭਾਵ ਕੀ ਮਾਰਿਆ ਬਿਨ ਭਗਤੀ ਅਭਿਆਸਾ ਭਗਤੀ ਦੇ ਅਭਿਆਸ ਤੋਂ ਬਿਨਾਂ ਇਹ ਜਿੰਨੇ ਹੰਕਾਰ ਦੇ ਦੁਖੀ ਹੋਏ ਇਹ ਕਹਿੰਦੇ ਨੇ ਆਪਣੇ ਹੰਕਾਰ ਖਾਤਰ ਹੀ ਮਾਰੇ ਗਏ ਦੈਂਤ ਸੰਘਾਰੇ ਦੈਂਤਾਂ ਨੇ ਇਹਨਾਂ ਨੂੰ ਪਾੜਿਆ ਮਾਰਿਆ ਸੰਘਾਰਿਆ ਮਾਰਨਾ ਦੈਂਤ ਸੰਘਾਰੇ ਦੈਂਤਾਂ ਨੇ ਮਾਰਿਆ ਕਿਹਨਾਂ ਨੂੰ ਜਿਹੜੇ ਹੰਕਾਰੀ ਸਨ ਬਿਨਾਂ ਭਗਤੀ ਤੋਂ ਜਿਹੜੇ ਹੰਕਾਰੀ ਰਹੇ ਉਹਨਾਂ ਨੂੰ ਦੈਂਤਾਂ ਨੇ ਮਾਰਿਆ ਹਾਂਜੀ
जरासंध काल जमन संघारे
रक्त बीज
काल नेम बिदारे।
हाँ जी, जरासंध भी ए उड़ीसे दा राजा सी, मेरा ख्याल है कंस दा सौरा सी, ते इसने कृष्ण जी ते हमला कीता सी बदला लैण ले। ए भी बड़ा हंकारी सी, तो भीम ने कहिंदे ने इस दे दो फाड़ कर दिते सन। भीम ने इस ते हमला कीता ते नु चीर के दो फाड़ करके मारिया सी। तो ये जरासंध उड़ीसे दा राजा, एक कंस दा सौरा सी, ते फिर इसने बदला लेना चाहिया सी कृष्ण जी ते, इसने कृष्ण जी ते हमला भी कीता सीगा, ते भीम ने अखीर इसनु मारिया सी कहिंदे ने, और मौत एदी होई इस तरह के भीम दा की हथियार सीगा, ये जो बरछा मारिया ओदे कहिंदे ने शरीर दो फाड़ कर दिता, मार के दो हिस्से कर देते। तो कहिंदे ने जरासंध ए भी हंकारी सी, तो कहिंदे ने देखो इसनु भी अपने हंकार दी सजा मिली, शरीर इसदे दो फाड़ हो गए। तो जरासंध काल जमन संघारे, जरासंध वर्गे काल जमन वर्गे ए सारे मौत दे घाट उतरे। काल जमन बारे मैनु ख्याल नहीं के की सी एदी हिस्ट्री है, किते दिती काल जमन राजा बल दा। अच्छा जी, योदा सी राजा बल दा। तो ये सारे प्राणी हिस्ट्री चो ना दिते ने जड़े हंकारी बंदे सी, तो दस्या के इन्हां दी मौत भी इसे तरह ही होई, दुख उठा के
मरे। संगार संत निस्तारे,
तो परमात्मा दै दैंता नू मार दाए ते संता नू तार दाए। दैत संघारे संत निस्तारे, निस्तारे तारना, ए प्रभु जी दा नियम है कि दैंता नू सजा देंदा है, राक्षसा नू सजा देंदा है, हंकारियां नू सजा देंदा है, ते संता नू ओ उबार दा है, उनां नू तार दा है। दसो, रक्त बीज काल नेम बिदारे, ए भी
काल नेम,
ए भी सारे रक्त बीज ते काल नेम ए भी ना ने प्राणी हिस्ट्री चो ही, हंकारियां दे बिदारे मार देते। रक्त बीज काल नेम बिदारे ते दैंत संघार संत निस्तारे, तो ए सारे दैंत सन कौन, रक्त बीज ते काल नेम, ए सारे प्राणी हिस्ट्री जड़ी है ना अपनी
रामायण
दी, उन्हां विच ए नाम लब्बणगे दोनों। मैं ते पूरी खोज नहीं कीती इन्हां नावां दी की इन्हां ने कीते, कि बहुत आए ने मोटे मोटे ते मैनूं पता ने, लेकिन शायद प्रोफेसर साहब ने इत्थे दस्या होवे। हां जी, सुंभ ते कसुंभ, हुण सानू सुंभ ते कसुंभ दा नहीं पता लगना कौन सन इन्हां दे जरनैल, भाव की इह रामायण दी कथा है, पुराने नां आउंदे ने उन्हां च। हां जी, लेकिन इह कथावां मैनू याद नहीं हन, मैं तुहानू दस्सां, लेकिन सिर्फ इन्ना कु मैनू पता है कि बंदे सारे हंकारी सन, ते अपने हंकारां खातर इन्हां ने सजा पाई। कुछ दा मैनू पता है, जिन्हां दा पता उन्हां मैं तुहानू उन्हां दा दस दें। हां जी, अच्छा, उन्हें जम पैंदे सी, उन्हें दैंत पैदा हो जाते सी। अच्छा, रक्त बीज काल नेम बिदारे, बिना जिन्हें खून दे कुतरे कतरे डुलदे सी उन्हें होर पैदा हो जाते सी। गल है जी कि यह मिथ्यास है, सतगुरु ये नहीं आख रहे कि वाकई ये होए ने इस तरह, ये तो उदाहरणा दे रहे ने प्राणियां साखियां दा, ते सिर्फ दस ए रहे ने कि हंकारी जितने बंदे दसे गए ने उन्हां दा अंत पैड़ा ही होया।
आपे सतगुरु शब्द विचारे,
आपे सतगुरु शब्द विचारे, गुरु आप ही किसे नू लड़ ला के शब्द दे, ते ਉਸਦਾ ਰਖਵਾਲਾ ਹੋ ਜਾਣਾ ਜਿਹੜਾ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਪਾਏ ਦਹਿਨ ਸਿੰਘਾਰੇ ਜਿਹੜਾ ਗੁਰੂ ਦੇ ਲੜ ਲੱਗ ਕੇ ਸ਼ਬਦ ਜਪਦਾ ਹੈ ਉਹਦਾ ਉਧਾਰ ਹੁੰਦਾ ਹੈ ਜਿਹੜਾ ਦੂਜੇ ਪਾਏ ਕਿਹਾ ਮਾਇਆ ਦਾ ਅਸਰ ਦੂਜੇ ਪਾਏ ਮਾਇਆ ਦਾ ਅਸਰ ਤੋ ਜੋ ਦੈਂਤ ਮਾਇਆ ਦੇ ਅਸਰ ਥੱਲੇ ਰਹਿੰਦੇ ਨੇ ਕਹਿੰਦੇ ਨੇ ਉਹ ਮਾਰੇ ਜਾਂਦੇ ਨੇ ਸੰਘਾਰੇ ਮਾਰੇ ਜਾਣ ਹਾਂਜੀ
ਗੁਰਮੁਖੀ ਸਾਚ ਭਗਤੀ ਨਿਸਤਾਰੇ
ਗੁਰਮੁਖੀ ਸਾਚ ਭਗਤੀ ਨਿਸਤਾਰੇ ਗੁਰੂ ਦੀ ਸਿੱਖਿਆ ਪਾ ਕੇ ਨਾਮ ਜਪ ਕੇ ਜਿਹੜੇ ਭਗਤੀ ਕਰਦੇ ਨੇ ਉਹਨਾਂ ਦਾ ਪਾਰ ਉਤਾਰਾ ਹੈ ਨਿਸਤਾਰੇ ਪਾਰ ਉਤਾਰਾ ਹਾਂਜੀ
ਬੂਢਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ
ਬੂਢਾ ਦੁਰਯੋਧਨ ਬੂਢਾ ਡੁੱਬ ਗਿਆ ਬੂਢਾ ਦਾ ਮਤਲਬ ਡੁੱਬ ਗਿਆ ਦੁਰਯੋਧਨ ਇਹਨੇ ਕੀ ਮਾੜਾ ਕੀਤਾ ਸੀ ਹੰਕਾਰੀ ਹੋ ਗਿਆ ਸੀ ਤੇ ਇਹਨੇ ਦ੍ਰੋਪਦੀ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ ਸੀ ਭਰੀ ਸਭਾ ਵਿਚ ਦੁਰਯੋਧਨ ਨੇ ਭਰੀ ਸਭਾ ਵਿਚ ਪਾਂਡਵਾਂ ਦੀ ਔਰਤ ਦ੍ਰੋਪਦੀ ਨੂੰ ਨਗਨ ਕਰਨ ਦਾ ਯਤਨ ਕੀਤਾ ਸੀ ਇੰਨਾ ਹੰਕਾਰੀ ਹੋ ਗਿਆ ਸੀ ਆਪਣੇ ਬਲ ਦਾ ਏ ਤੋ ਕਹਿੰਦੇ ਨੇ ਬੂਢਾ ਦੁਰਯੋਧਨ ਪਤ ਖੋਈ ਆਪਣੀ ਇੱਜ਼ਤ ਖੋ ਲਈ
ਰਾਮ ਨਾ ਜਾਣਿਆ
ਕਰਤਾ ਸੋਈ ਉਸ ਕਰਤਾਰ ਪਰਮੇਸ਼ਰ ਨੂੰ ਤੇ ਭੁੱਲ ਹੀ ਗਿਆ ਸੀ ਤੋ ਜਨ ਕੋ ਦੁੱਖ ਪਚੈ
ਦੁੱਖ
ਹੋਈ ਜਨ ਆਖਦੇ ਨੇ ਸੇਵਕ ਨੂੰ ਜਨ ਕੋ ਦੁੱਖ ਜਿਹੜਾ ਜਨ ਨੂੰ ਸੇਵਕ ਨੂੰ ਦੁੱਖ ਪਹੁੰਚਾਉਣਾ ਚਾਹਵੇ ਜਨ ਕੋ ਦੁੱਖ ਪਚੈ ਉਹ ਖੁਦ ਦੁੱਖ ਨਾਲ ਪਚਦਾ ਹੈ ਦੁੱਖ ਹੋਈ ਉਸਨੂੰ ਖੁਦ ਨੂੰ ਦੁੱਖ ਹੁੰਦਾ ਹੈ ਕਹਿੰਦੇ ਨੇ ਜਿਹੜਾ ਪ੍ਰਭੂ ਦਾ ਸੇਵਕ ਹੋਵੇ ਉਸਨੂੰ ਦੁੱਖ ਦੇਣ ਦੀ ਕੋਈ ਕੋਸ਼ਿਸ਼ ਕਰੇ ਉਹ ਆਪ ਦੁਖੀ ਹੁੰਦਾ ਹੈ ਉਹ ਆਪ ਦੁੱਖ ਵਿਚ ਪਚਦਾ ਹੈ ਪਚਦਾ ਦੁਖੀ ਹੋਣਾ ਕੁਰਲਾਉਣਾ ਦੁਖੀ ਹੋਣਾ
ਜਨਮੇਜੇ
ਸੇਵਕ ਆਖਿਆ ਪ੍ਰਭੂ ਦਾ ਸੇਵਕ ਜਿਹੜਾ ਪ੍ਰਭੂ ਦੇ ਸੇਵਕ ਨੂੰ ਦੁੱਖ ਪਹੁੰਚਾਉਣਾ ਚਾਹਵੇ ਨਾ ਉਹ ਆਪ ਦੁਖੀ ਹੁੰਦਾ ਹੈ ਉਹ ਆਪ ਦੁੱਖ ਵਿਚ ਪਚਦਾ ਹੈ ਹਾਂਜੀ
ਜਨਮੇਜੇ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਪਾਵੇ ਭਰਮ ਪੁਲਾਣਿਆ
ਜਨਮੇਜਾ ਰਾਜਾ ਪ੍ਰੀਖਤ ਦਾ ਪੁੱਤਰ ਸੀ ਤੇ ਇਹਦਾ ਜਿਹੜਾ ਪਿਓ ਸੀ ਨਾ ਉਹ ਸੱਪ ਦੇ ਡੰਗ ਨਾਲ ਮਰ ਗਿਆ ਸੀ ਤੇ ਇਸਨੇ ਫਿਰ ਉਸ ਦਿਨ ਤੋਂ ਸੱਪਾਂ ਦਾ ਵੈਰੀ ਹੋ ਗਿਆ ਸੀ ਇਸਨੇ ਇੱਕ ਜੱਗ ਰਚਿਆ ਜਿਹਦੇ ਵਿਚ ਇਹਨੇ ਇਨਾਮ ਦੇਣੇ ਸ਼ੁਰੂ ਕੀਤੇ ਜਿਤਨੇ ਸੱਪ ਹੈ ਫੜ ਲਿਆਵੇ ਉਸਨੂੰ ਇਨਾਮ ਦੇਵਾਂਗਾ ਜਿਉਂਦੇ ਅੱਗ ਵਿਚ ਸੱਪ ਸਾੜਦਾ ਸੀ ਇਸਨੇ ਜੱਗ ਕੀਤਾ ਔਰ ਇਨਾਮ ਦੇਣੇ ਸ਼ੁਰੂ ਕੀਤੇ ਜਿਤਨੇ ਇਲਾਕੇ ਦੇ ਸੱਪ ਜਿਉਂਦੇ ਫੜ ਕੇ ਲਿਆਓ ਤੇ ਜਲਦੇ ਬਲਦੀ ਅੱਗ ਵਿਚ ਸੁੱਟ ਦਿਓ ਤੋ ਸੱਪਾਂ ਦਾ ਵੈਰੀ ਹੋ ਗਿਆ ਸੀ ਕਿਉਂਕਿ ਪਿਓ ਨੂੰ ਸੱਪ ਨੇ ਡੰਗਿਆ ਸੀ ਤੇ ਪਿਓ ਦੀ ਮੌਤ ਹੋ ਗਈ ਸੀ ਸੱਪ ਦੇ ਕਾਰਨ ਤੋ ਕਹਿੰਦੇ ਨੇ ਇਹ ਵੀ ਹੰਕਾਰੀ ਹੋ ਗਿਆ ਸੀ
ਕਿਉਂ ਸੁਖ ਪਾਵੇ ਪਰਮ
ਤੋ ਜਨਮੇਜਾ ਰਾਜਾ ਇਸਨੇ ਅਸਮੇਧ ਜਾਗ ਕੀਤਾ ਸੀ ਜਿਹਦੇ ਵਿਚ ਜਿਉਂਦੇ ਸੱਪ ਸਾੜੇ ਸਨ ਤੋ ਜਨਮੇਜੇ ਗੁਰ ਸ਼ਬਦ ਨਾ ਜਾਣਿਆ ਇਸਨੇ ਵੀ ਗੁਰੂ ਨੂੰ ਭੁਲਾ ਦਿੱਤਾ ਜ਼ੁਲਮ ਦੇ ਆ ਗਿਆ ਸੀ ਹੰਕਾਰੀ ਹੋ ਗਿਆ ਸੀ ਕਿਉਂ ਸੁਖ ਪਾਵੇ ਭਰਮ ਭੁਲਾਣਿਆ ਤੋ ਮਾਇਆ ਦੇ ਹੰਕਾਰ ਦੇ ਭਰਮ ਵਿਚ ਇਹ ਭਟਕਿਆ ਤੋ ਕਹਿੰਦੇ ਨੇ ਕਿਵੇਂ ਸੁਖ ਪਾ ਸਕਦਾ ਐਸਾ ਮਨੁੱਖ ਕਿਉਂ ਸੁਖ ਪਾਵੇ ਭਰਮ ਭੁਲਾਣਿਆ ਐਸਾ ਭਰਮਾਂ ਚ ਭਟਕਿਆ ਮਨੁੱਖ ਕਿਵੇਂ ਰੱਬੀ ਆਨੰਦ ਪਾ ਸਕਦਾ ਹੈ ਕਿਵੇਂ ਸੁਖ ਪਾ ਸਕਦਾ ਹੈ ਤੋ ਕਹਿੰਦੇ ਨੇ ਜਨਮੇਜੇ ਦਾ ਵੀ ਅੰਤ ਬੁਰਾਈ ਹੋਇਆ
ਇੱਕ ਤਿਲ ਭੂਲੇ ਬੋਰ ਪਛਤਾਨਿਆ
ਇੱਕ ਤਿਲ ਭੂਲੇ ਥੋੜਾ ਜਿੰਨਾ ਗਲਤੀ ਜਨਮੇਜਾ ਰਾਜਾ ਉਂਜ ਬੜਾ ਭਗਤੀ ਵਾਲਾ ਸੀ ਲੇਕਿਨ ਇਹ ਭੁੱਲ ਕੀਤੀ ਕਿ ਹੰਕਾਰੀ ਹੋ ਗਿਆ ਕਹਿੰਦੇ ਨੇ ਵਿਧਾਤੇ ਨੇ ਮੌਤ ਲਿਖੀ ਸੀ ਜਿਵੇਂ ਲਿਖੀ ਸੀ ਉਹਦੇ ਪਿਓ ਦੀ ਹੋ ਗਈ ਲੇਕਿਨ ਇਹ ਸੱਪਾਂ ਦਾ ਹੀ ਵੈਰੀ ਹੋ ਗਿਆ ਹੰਕਾਰੀ ਹੋ ਗਿਆ ਔਰ ਜੱਗ ਰਚਨੇ ਸ਼ੁਰੂ ਕੀਤੇ ਕਿ ਜਿਉਂਦੇ ਸੱਪ ਲਿਆਓ ਤੇ ਸਾੜੋ ਐਸੀ ਕਥਾ ਹੈ ਹੁਣ ਸੱਚੀ ਝੂਠੀ ਦਾ ਤੇ ਸਾਨੂੰ ਕੋਈ ਪਤਾ ਨਹੀਂ ਉਸ ਸਮੇਂ ਚ ਅਸੀਂ ਜੀਏ ਨਹੀਂ ਲੇਕਿਨ ਸਤਿਗੁਰਾਂ ਨੇ ਆਖਿਆ ਦੱਸ ਰਹੇ ਨੇ ਤੇ ਇਹਦੇ ਚ ਸਬਕ ਹੀ ਦੇ ਰਹੇ ਨੇ ਸਬਕ ਤੇ ਇੱਕੋ ਹੀ ਹੈ ਕਿ ਜਿਹੜਾ ਬੰਦਾ ਆਪਣੇ ਬਲ ਦਾ ਹੰਕਾਰੀ ਹੋ ਜਾਂਦਾ ਹੈ ਭਾਵਾਂ ਕਿਤਨੀ ਭਗਤੀ ਕਰੇ ਕਿਤਨੇ ਪੁੰਨ ਦਾਨ ਕਰੇ ਉਹਦਾ ਅੰਤ ਮਾੜਾ ਹੁੰਦਾ ਹੈ ਹੰਕਾਰ ਦਾ ਅੰਤ ਮਾੜਾ ਹੈ ਹਾਂਜੀ
ਕੰਸ ਕੇਸ ਚੰਡੂਰ ਨਾ ਕੋਈ ਰਾਮ ਨਾ ਚੀਨੀਆ ਆਪਣੀ ਪਤ ਖੋਈ
ਕੰਸ ਕੇਸ ਚੰਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ। ਕੰਸ ਦਾ ਤੇ ਮੈਨੂੰ ਪਤਾ ਹੈ ਕਿ ਇਹ ਹਾਂਜੀ ਹਾਂਜੀ ਕੰਸ ਕੇਸ ਚਾਂਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਕਹਿੰਦੇ ਨੇ ਇਹ ਸਾਰਿਆਂ ਨੇ ਵੀ ਆਪਣੀ ਇੱਜ਼ਤ ਖੋਈ ਕਿਉਂਕਿ ਪ੍ਰਭੂ ਨੂੰ ਯਾਦ ਨਾ ਕੀਤਾ ਰਾਮ ਨਾ ਚੀਨਿਆ ਪ੍ਰਭੂ ਨੂੰ ਯਾਦ ਨਹੀਂ ਕੀਤਾ ਆਪਣੀ ਪਤ ਖੋਈ ਆਪਣੀ ਇੱਜ਼ਤ ਖੋ ਬੈਠੇ
ਬਿਨ ਜਗਦੀਸ਼ ਨਾ ਰਾਖੇ ਕੋਈ
ਬਿਨ ਜਗਦੀਸ਼ ਨਾ ਰਾਖੇ ਕੋਈ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਕਿਸੇ ਦੀ ਰੱਖਿਆ ਨਹੀਂ ਹੋ ਸਕਦੀ ਭਾਵ ਉਹਨਾਂ ਦਾ ਅੰਤ ਮਾੜਾ ਹੁੰਦਾ ਹੈ
ਬਿਨ ਗੁਰਗਰਬ ਨਾ ਮੇਟਿਆ ਜਾਏ
ਬਿਨ ਗੁਰਗਰਬ ਨਾ ਮੇਟਿਆ ਜਾਏ ਹੁਣ ਅਖੀਰਲੀ ਗੱਲ ਇੱਥੇ ਦੱਸਦੇ ਨੇ ਕਿ ਹੰਕਾਰ ਗੁਰੂ ਤੋਂ ਬਿਨਾਂ ਨਹੀਂ ਮਿਟਦਾ ਬਿਨ ਗੁਰਗਰਬ ਨਾ ਮੇਟਿਆ ਜਾਏ
ਗੁਰਮਤੀ ਧਰਮ ਧੀਰਜ ਹਰਨਾਏ
ਗੁਰਮਤੀ ਧਰਮ ਧੀਰਜ ਹਰਿਨਾਏ ਧਰਮ ਕਮਾਉਣ ਦੀ ਧੀਰਜ ਇਹ ਗੁਰੂ ਮਤ ਦੁਆਰਾ ਹੀ ਮਿਲਦੀ ਹੈ ਹਰੀ ਨਾਮ ਕਮਾਉਣਾ ਧਰਮ ਦੀ ਧੀਰਜ ਇਹ ਗੁਰੂ ਦੀ ਮਤ ਦੁਆਰਾ ਹੀ ਮਿਲਦੀ ਹੈ ਨਾਨਕ ਨਾਮ ਮਿਲੈ ਗੁਣ ਗਾਏ ਜਿਹੜਾ ਨਾਮ ਹਿਰਦੇ ਚ ਵਸਾ ਕੇ ਪ੍ਰਭੂ ਦੇ ਗੁਣ ਗਾਉਂਦਾ ਕਹਿੰਦੇ ਨੇ ਪਾਰ ਉਤਾਰਾ ਤੇ ਉਸੇ ਦਾ ਹੈ ਬਾਕੀ ਹੰਕਾਰੀ ਮਨੁੱਖ ਤੇ ਇਸੇ ਤਰ੍ਹਾਂ ਆਪਣੇ ਹੰਕਾਰ ਦੀਆਂ ਚੋਟਾਂ ਖਾਂਦੇ ਨੇ ਤੇ ਇਸ ਸ਼ਬਦ ਵਿਚ ਥਾਂ ਥਾਂ ਤੇ ਉਦਾਹਰਣਾਂ ਦਿੱਤੀਆਂ ਉਹਨਾਂ ਦੀਆਂ ਜਿਨ੍ਹਾਂ ਨੇ ਬੇਸ਼ਕ ਭਗਤੀ ਕੀਤੀ ਭਲੇ ਕੰਮ ਵੀ ਕੀਤੇ ਲੇਕਿਨ ਹੰਕਾਰੀ ਰਹੇ ਤੇ ਹੰਕਾਰ ਦੇ ਕਾਰਨ ਫਿਰ ਚੋਟਾਂ ਖਾਦੀਆਂ
ਗੌੜੀ ਮਹਿਲਾ ਪਹਿਲਾ ਚੋਆ ਚੰਦਨ ਅੰਕ ਅੰਕ ਚੜਾਵੋ ਪਾਠ ਪਟੰਬਰ ਪਹਿਰ ਹੰਡਾਵੋ
ਹੰਡਾਵੋ
ਹੰਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰਿਓ ਕਿਆ ਓਡ ਦਿਖਾਵੋ ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁਖ ਪਾਲਾਂ ਨੈਣ
ਪਾਲਾਂ 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 ਤੇ ਪਾਲਾਂ ਚ ਫਰਕ ਹੁੰਦਾ ਪਾਲਾਂ ਟੂੰਡਾਂ ਹਾਂਜੀ
ਬਿਨ ਜਗਦੀਸ਼ ਕਹਾਂ ਸੁਖ ਪਾਲਾਂ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ
ਸਿੰਗਾਰ ਖੋੜ
ਖੋੜ ਸਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਘਰ ਮਹਿਲਾਂ ਸੇਜ ਸੁਖਾਲੀ ਐਨਿਸ ਫੂਲ ਬਿਛਾਵੇ ਮਾਲੀ ਬਿਨ ਹਰ ਨਾਮ ਸੂਦੇ ਦੁਖਾਲੀ ਚੋਆ ਚੰਦਨ ਅੰਕ ਚੜਾਵੋ
ਹਾਂਜੀ ਚਾਰ ਅੰਕ ਪੜੇ ਨੇ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਅੱਜ ਇੱਕ ਤੁਕ ਤੁਹਾਡੇ ਧਿਆਨ ਗੋਚਰੀ ਕਰਾਉਣੀ ਹੈ ਕਾਫੀ ਅਰਸਾ ਪਹਿਲਾਂ ਮੈਨੂੰ ਕਿਸੇ ਨੇ ਇਹ ਸਵਾਲ ਕੀਤਾ ਸੀ ਜਦੋਂ ਮੈਂ ਆਖਿਆ ਕਿ ਗੁਰਬਾਣੀ ਵਿਆਕਰਣ ਦੇ ਹਿਸਾਬ ਨਾਲ ਲਿਖੀ ਗਈ ਹੈ ਤੇ ਉਹ ਵਿਆਕਰਣ ਨੂੰ ਸਮਝਣਾ ਔਰ ਉਸ ਹਿਸਾਬ ਅਰਥ ਕਰਨੇ ਜ਼ਰੂਰੀ ਹੁੰਦੇ ਹਨ ਫਿਰ ਹੀ ਇੱਕ ਤੁਕ ਦੇ ਇੱਕ ਅਰਥ ਨਿਕਲ ਸਕਦੇ ਹਨ ਤੇ ਉਹ ਗੁਰਮੁਖਾਂ ਨੇ ਮੈਨੂੰ ਪੁੱਛਿਆ ਸੀ ਬਈ ਉਸ ਜ਼ਮਾਨੇ ਕਿਹੜੀ ਵਿਆਕਰਣ ਹੋਏਗੀ ਜਿਸ ਸਮੇਂ ਬਾਣੀ ਲਿਖੀ ਗਈ ਸੀ ਉਸ ਸਮੇਂ ਜੋ ਮੈਂ ਉਹਨਾਂ ਨੂੰ ਜਵਾਬ ਸਮਝਾਇਆ ਤੇ ਸੀ ਲੇਕਿਨ ਉਸ ਸਮੇਂ ਤੁਕ ਮੇਰੇ ਖਿਆਲ ਵਿਚ ਨਹੀਂ ਸੀ ਗੁਰਬਾਣੀ ਦਾ ਪਾਠ ਕਰ ਰਿਹਾ ਸਾਂ ਅਚਾਨਕ ਇਹ ਤੁਕ ਨਜ਼ਰੀ ਪਈ ਤੇ ਫਿਰ ਸੋਚਿਆ ਸਾਰਿਆਂ ਦੇ ਖਿਆਲ ਚ ਲਿਆਵਾਂ ਤੋ ਤੁਕ ਉਹ ਹੈ ਗੁਣ ਗਾਵੈ ਮੁਨੀ ਬਿਆਸ ਜਿਨ ਬੇਦ ਵਿਆਕਰਣ ਵਿਚਾਰਿਆ ਇਹ ਤੁਕ ਆਉਂਦੀ ਹੈ ਪੰਨਾ 1390 ਪੱਟਾਂ ਦੇ ਸਵਈਏ ਉਸ ਵਿਚ ਇਹ ਤੁਕ ਆਉਂਦੀ ਹੈ ਐਤਕੀ ਜਦੋਂ ਮੈਂ ਪੜਿਆ ਤੇ ਮੈਂ ਕਿਹਾ ਇਹ ਤੇ ਜਵਾਬ ਉਸ ਸਵਾਲ ਦਾ ਹੈ ਆਖਦੇ ਨੇ ਕੀ ਪਾਤਸ਼ਾਹ ਗੁਣ ਪੱਟ ਆਖਦੇ ਨੇ ਗੁਣ ਗਾਵੈ ਮੁਨੀ ਬਿਆਸ ਮੁਨੀ ਬਿਆਸ ਵੀ ਵਿਆਸ ਮੁਨੀ ਉਹ ਵੀ ਈਸ਼ਵਰ ਦੇ ਗੁਣ ਗਾਉਂਦਾ ਹੈ ਤੋ ਕਿਹੜਾ ਵਿਆਸ ਮੁਨੀ ਜਿਨ ਵੇਦ ਵਿਆਕਰਣ ਵਿਚਾਰਿਆ ਜਿਸ ਨੇ ਵੇਦਾਂ ਦੇ ਵਿਆਕਰਣ ਦੀ ਵਿਚਾਰ ਕੀਤੀ ਸੀ। ਵੇਦ ਕਿਹੜੇ ਵਿਆਕਰਣ ਦੇ ਹਿਸਾਬ ਨਾਲ ਲਿਖੇ ਗਏ ਸਨ? ਤਾਂ ਵੇਦਾਂ ਦੀ ਵਿਆਕਰਣ ਲੱਭੀ ਸੀ ਵਿਆਸ ਰਿਸ਼ੀ ਨੇ। ਤਾਂ ਹੁਣ ਵੇਦ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਕਿਤਨਾ ਸਮਾਂ ਅੱਗੇ ਲਿਖੇ ਗਏ। ਜੇ ਵੇਦਾਂ ਦੇ ਸਮੇਂ ਵਿਆਕਰਣ ਹਿਸਾਬ ਜੇ ਬਾਣੀ ਲਿਖੀ ਜਾਂਦੀ ਸੀ ਤਾਂ ਕੀ ਗੁਰੂ ਗ੍ਰੰਥ ਸਾਹਿਬ ਜੀ ਵੇਲੇ ਵਿਆਕਰਣ ਦੇ ਹਿਸਾਬ ਨਾਲ ਨਹੀਂ ਬਾਣੀ ਲਿਖੀ ਜਾ ਸਕਦੀ? ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤੁਕ ਹੈ, ਪੰਨਾ ਹੈ 1390। ਆਖਦੇ ਨੇ ਗੁਣ ਗਾਵੈ ਮੁਨੀ ਵਿਆਸ ਜਿਸਨੇ ਵੇਦ ਵਿਆਕਰਣ ਵਿਚਾਰਿਆ। ਜਿਸਨੇ ਵੇਦਾਂ ਦੇ ਵਿਆਕਰਣ ਦੀ ਵਿਚਾਰ ਕੀਤੀ ਸੀ, ਜਿਸਨੇ ਵੇਦਾਂ ਦੀ ਵਿਆਕਰਣ ਲੱਭੀ ਸੀ। ਤੇ ਜੇ ਵੇਦਾਂ ਵੇਲੇ ਵਿਆਕਰਣ ਹੈ ਸੀ ਬਾਣੀ ਦੀ, ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੇਲੇ ਬਾਣੀ ਦੀ ਵਿਆਕਰਣ ਨਹੀਂ ਸੀ? ਵਿਧੀ ਵਿਧਾਨ ਨਾਲ ਲਿਖੇ ਗਏ ਨੇ, ਐਵੇਂ ਨਹੀਂ ਲਿਖੇ ਗਏ। ਇਹ ਤੁਕ ਤੁਹਾਡੇ ਧਿਆਨ ਗੋਚਰੇ ਲਿਆਉਣੀ ਸੀ। ਆਓ ਆਖਦੇ ਨੇ ਇੱਥੇ, ਚੋਆ ਚੰਦਨ ਅੰਕ ਚੜਾਵੋ। ਐਵੇਂ ਬਿੰਦੀਆਂ ਜਿੱਥੇ ਲੱਗਦੀਆਂ ਨੇ ਹਰ ਥਾਂ ਲੱਗੀਆਂ ਨਹੀਂ ਨੇ, ਸਮਝ ਨਾਲ ਲਾਉਣੀਆਂ ਪੈਂਦੀਆਂ ਨੇ। ਜਿਸ ਨੂੰ ਚੜਾਵੋ ਪੜੋਗੇ ਤੇ ਹੁਕਮ ਹੋ ਗਿਆ। ਚੜਾਵੋ ਮੈਂ ਚੜਾਉਂਦਾ ਤੇ ਚੜਾਵੋ ਆਖੋਗੇ ਤਾਂ ਬਈ ਤੁਸੀਂ ਚੜਾਵੋ, ਅਰਥ ਹੀ ਬਦਲ ਜਾਏਗਾ। ਚੋਆ ਚੰਦਨ ਅੰਕ ਚੜਾਵੋ, ਅੰਕ ਆਖਦੇ ਨੇ ਸਰੀਰ ਦੇ, ਅੰਕ ਸਰੀਰ। ਐੜਾ ਟਿੱਪੀ ਕੱਕਾ, ਅੰਕ ਦਾ ਮਤਲਬ ਹੁੰਦਾ ਸਰੀਰ। ਤੇ ਜਦੋਂ ਕੱਕੇ ਨੂੰ ਸਿਆਰੀ ਲਾ ਦਿਓ ਨਾ ਤਾਂ ਸਰੀਰ ਦੇ ਉੱਤੇ। ਐੜਾ ਟਿੱਪੀ ਕੱਕਾ, ਅੰਕ ਦਾ ਅਰਥ ਹੋਏਗਾ ਸਰੀਰ। ਤੇ ਜਦੋਂ ਸਿਆਰੀ ਲਾ ਦਿੰਦੇ ਹੋ ਕੱਕੇ ਨੂੰ ਤਾਂ ਪਾਓ ਸਰੀਰ ਦੇ ਉੱਤੇ। ਚੋਆ ਇਹ ਆਖਦੇ ਨੇ ਅਤਰ ਨੂੰ, ਅਤਰ ਲਵੈਂਡਰ ਵਗੈਰਾ। ਚੰਦਨ ਸੁਗੰਧੀ ਵਾਲਾ ਪਾਊਡਰ, ਚੰਦਨ ਦੀ ਲੱਕੜੀ ਦਾ ਪਾਊਡਰ, ਇਹਦਾ ਪੇਸਟ ਕਰਕੇ ਆਮ ਸਰੀਰ ਤੇ ਲੇਪ ਕਰਿਆ ਕਰਦੇ ਸਨ। ਇਹਦਾ ਪੇਸਟ ਬਣਾ ਕੇ ਠੰਡਾ ਹੁੰਦਾ ਸੀ, ਗਰਮੀਆਂ ਨੂੰ ਲੇਪ ਕਰਦੇ ਸਨ। ਖੁਸ਼ਬੋਦਾਰ ਵੀ ਹੁੰਦਾ, ਠੰਡਾ ਵੀ ਹੁੰਦਾ ਹੈ। ਤਾਂ ਕਹਿੰਦੇ ਨੇ ਚੋਆ ਚੰਦਨ ਅੰਕ ਚੜਾਵੋ। ਜੇ ਮੈਂ ਸਰੀਰ ਉੱਤੇ ਅਤਰ ਵੀ ਛਿੜਕ ਲਵਾਂ, ਸੁਗੰਧੀ ਵਾਲੇ ਚੰਦਨ ਦਾ ਲੇਪ ਵੀ ਕਰ ਲਵਾਂ, ਚੜਾਵੋ ਦਾ ਮਤਲਬ ਲਾ ਲਵਾਂ, ਜੇ ਮੈਂ ਸਰੀਰ ਉੱਤੇ ਅਤਰ ਲਾ ਲਵਾਂ, ਅਤਰ ਛਿੜਕ ਲਵਾਂ ਜਾਂ ਚੰਦਨ ਦਾ ਲੇਪ ਲਾ ਲਵਾਂ। ਹਾਂਜੀ,
ਪਾਠ ਪਟੰਬਰ ਪਹਿਰ ਹੰਡਾਵਿਓ।
ਪਾਠ ਪਟੰਬਰ ਪਹਿਰ ਹੰਡਾਵੋ। ਪਾਠ ਕਹਿੰਦੇ ਨੇ ਰੇਸ਼ਮ ਨੂੰ ਤੇ ਪਟੰਬਰ ਆਖਦੇ ਨੇ ਕੱਪੜਾ। ਪਾਠ ਰੇਸ਼ਮ, ਪੱਟ ਤੋਂ ਪਾਠ, ਪੱਟ ਰੇਸ਼ਮ, ਉਸ ਤੋਂ ਬਣ ਗਿਆ ਪਾਠ। ਪਟੰਬਰ, ਪਟੰਬਰ ਆਖਦੇ ਨੇ ਕੱਪੜੇ ਨੂੰ। ਪਾਠ ਪਟੰਬਰ ਪਹਿਰ ਹੰਡਾਵੋ, ਰੇਸ਼ਮੀ ਕੱਪੜੇ ਹੰਡਾਉਣ ਲੱਗ ਪਵਾਂ, ਚੰਗੇ ਸੋਹਣੇ ਨਰਮ ਰੇਸ਼ਮੀ ਕੱਪੜੇ ਹੰਡਾਉਣ ਲੱਗ ਪਵਾਂ। ਬਿਨ, ਹਾਂਜੀ,
ਬਿਨ ਹਰ ਨਾਮ ਕਹਾਂ ਸੁਖ ਪਾਵੋ।
ਬਿਨ ਹਰ ਨਾਮ ਕਹਾਂ ਸੁਖ ਪਾਵੋ। ਤੋ ਬਈ ਬੇਸ਼ਕ ਜ਼ਿੰਦਗੀ ਮੈਂ ਸੌਖੀ ਕਰ ਲਵਾਂ, ਬੜੀ ਆਰਾਮਦਾਇਕ ਬਣਾ ਲਵਾਂ, ਲੇਕਿਨ ਹਰੀ ਦੇ ਨਾਮ ਜਪਣ ਤੋਂ ਬਗੈਰ ਮੈਂ ਸੁਖ ਨਹੀਂ ਪਾ ਸਕਦਾ। ਸੁਖ ਨਾ ਕੱਪੜਿਆਂ ਚ ਹੈ, ਨਾ ਸੁਗੰਧੀਆਂ ਵਿਚ ਹੈ, ਨਾ ਹੋਰ ਕਿਸੇ ਸਰੀਰਕ ਆਰਾਮ ਵਿਚ ਹੈ। ਤੂੰ ਕਹਿੰਦੇ ਨੇ ਬਿਨ ਹਰੀ ਨਾਮ ਕਹਾਂ ਸੁਖ ਪਾਵੋ, ਕਹਾਂ ਕਿਵੇਂ ਸੁਖ ਪਾਵੋ ਪਾ ਸਕਦਾ ਹਾਂ। ਬਾਈ ਸਰੀਰਕ ਸੁਖ ਪਾਵਾਂ ਕਿੰਨੇ ਮਿਲ ਜਾਣ, ਹਰੀ ਦੇ ਨਾਮ ਤੋਂ ਬਿਨਾਂ ਮੈਂ ਕਿਵੇਂ ਸੁਖ ਪਾ ਸਕਦਾ ਹਾਂ? ਭਾਵ ਪ੍ਰਭੂ ਜੀ ਨੂੰ ਜਪਣ ਤੋਂ ਬਗੈਰ ਸੁਖ ਮਿਲ ਨਹੀਂ ਸਕਦਾ। ਹਾਂਜੀ,
ਕਿਆ ਪਹਿਰਿਓ ਕਿਆ ਓੜ ਦਿਖਾਵਿਓ।
ਕਿਆ ਪਹਿਰੋ, ਇੱਥੇ ਕਿਆ ਦਾ ਅਰਥ ਹੈ ਜਿਵੇਂ ਕੀ ਲਾਭ ਹੈ, ਕੀ ਫਾਇਦਾ ਹੈ, ਕੀ ਲਾਭ ਹੈ। ਕਿਆ ਪਹਿਰੋ, ਚੰਗੇ ਚੱਕੇ ਕੱਪੜੇ ਪਹਿਨਣ ਦਾ, ਸੋਹਣੇ ਸੋਹਣੇ ਰੇਸ਼ਮੀ ਕੱਪੜੇ ਪਹਿਨਣ ਦਾ ਕੀ ਲਾਭ, ਕੀ ਫਾਇਦਾ? ਕਿਆ ਪਹਿਰੋਂ, ਕਿਆ ਓਡ ਦਿਖਾਵੋਂ? ਚੰਗੇ ਕੱਪੜੇ ਪਹਿਨ ਕੇ ਜਗਤ ਨੂੰ ਦਿਖਾਉਣ ਦਾ ਕੀ ਲਾਭ, ਕੀ ਫਾਇਦਾ? ਓਡ ਪਹਿਨ ਕੇ, ਓੜ ਕੇ ਦਿਖਾਵੋ ਜਗਤ ਨੂੰ ਵਿਖਾਉਣੇ, ਸੋਹਣੇ ਸੋਹਣੇ ਕੱਪੜੇ ਪਹਿਨ ਕੇ ਜਗਤ ਨੂੰ ਵਿਖਾਉਣ ਦਾ ਕੀ ਲਾਭ? ਜੇ ਬੰਦਾ ਨਾਮ ਹੀ ਨਹੀਂ ਜਪ ਰਿਹਾ, ਜੇ ਨਾਮ ਜਪ ਕੇ ਅੰਦਰ ਸੁੱਖ ਹੀ ਨਹੀਂ ਪਾ ਰਿਹਾ, ਤੋ ਇਹ ਕੱਪੜੇ ਚੰਗੇ ਪਹਿਨ ਕੇ ਜਗਤ ਨੂੰ ਵਿਖਾਉਣ ਦਾ ਕੀ ਲਾਭ? ਕਿਆ ਪਹਿਰੋਂ, ਕਿਆ ਓੜ ਦਿਖਾਵੋ, ਕਿਆ ਤੋਂ ਭਾਵ ਕੀ ਲਾਭ, ਕੀ ਫਾਇਦਾ? ਕੀ ਫਾਇਦਾ ਰੇਸ਼ਮੀ ਕੱਪੜੇ ਪਹਿਨਣ ਦਾ? ਕੀ ਫਾਇਦਾ ਕੱਪੜੇ ਪਹਿਨ ਕੇ ਦੂਜਿਆਂ ਨੂੰ ਵਿਖਾਉਣ ਦਾ? ਬਿਨ ਜਗਦੀਸ਼
ਕਹਾਂ ਸੁਖ ਪਾਵਾਂ,
ਕਹਾਂ ਸੁਖ ਪਾਵਾਂ। ਜਗਦੀਸ਼ ਆਖਿਆ ਪਰਮੇਸ਼ਰ ਨੂੰ, ਜਗਤ ਦਾ ਈਸ਼, ਜਗਤ ਦਾ ਮਾਲਕ ਹੋਇਆ ਜਗਦੀਸ਼। ਜਗਦੀਸ਼ ਜਗਤ ਦਾ ਈਸ਼, ਜਗਤ ਦਾ ਮਾਲਕ। ਜਗਤ ਦੇ ਮਾਲਕ ਨਾਲ ਜੁੜਿਆ ਬਗੈਰ ਭਾਈ ਕਿਵੇਂ ਸੁਖ ਮਿਲ ਸਕਦਾ ਹੈ? ਬਿਨ ਜਗਦੀਸ਼ ਕਹਾਂ ਸੁਖ ਪਾਵੋ। ਹਾਂਜੀ,
ਰਹਾਓ ਕਾਨੀ ਕੁੰਡਲ ਗੱਲ ਮੋਤੀਆਂ ਕੀ ਮਾਲਾ।
ਕਾਨੀ ਕੁੰਡਲ ਗੱਲ ਮੋਤੀਆਂ ਕੀ ਮਾਲਾ। ਕੰਨਾਂ ਚ ਮੈਂ ਕੁੰਡਲ ਪਾ ਲਵਾਂ, ਸੋਨੇ ਦੇ ਕੁੰਡਲ ਪਾ ਲਵਾਂ। ਕਾਨੀ ਕੁੰਡਲ, ਕਾਨੀ ਤੋਂ ਭਾਵ ਕੰਨੀ, ਕਾਨੀ ਕੁੰਡਲ, ਕੰਨਾਂ ਚ ਮੈਂ ਕੁੰਡਲ ਪਾ ਲਵਾਂ। ਗੱਲ ਮੋਤੀਆਂ ਕੀ ਮਾਲਾ, ਗੱਲ ਵਿਚ ਮੋਤੀਆਂ ਦੀ ਮਾਲਾ ਵੀ ਪਾ ਲਵਾਂ।
ਲਾਲ ਨਿਹਾਲੀ ਫੂਲ ਗੁਲਾਲਾ,
ਲਾਲ ਨਿਹਾਲੀ ਫੂਲ ਗੁਲਾਲਾ। ਨਿਹਾਲੀ ਆਖਦੇ ਨੇ ਵਿਛਾਉਣੀ ਨੂੰ, ਦਰੀ ਨੂੰ। ਆ ਮੰਜੇ ਦੇ ਉੱਤੇ ਵਿਛਾਉਣੀ ਵਿਛਾਈ ਦੀ ਹੈ ਨਾ, ਫਿਰ ਚਾਦਰ ਵਿਛਾਈ ਦੀ ਹੈ। ਜਿਹੜਾ ਵਿਛਾਉਣਾ ਹੁੰਦਾ ਮੰਜੇ ਦਾ, ਉਸ ਨੂੰ ਆਖਦੇ ਨੇ ਨਿਹਾਲੀ। ਲਾਲ ਨਿਹਾਲੀ, ਲਾਲ ਨਿਹਾਲੀ ਤੋਂ ਲਾਲ ਤੋਂ ਭਾਵ ਹੈ, ਲਾਲ ਕਹਿੰਦੇ ਨੇ ਅਸਲ ਚ ਇਹ ਜਿਹੜੇ ਲਾਲ ਰੰਗ ਦੇ ਹੀਰੇ ਹੁੰਦੇ ਨੇ ਉਹਨਾਂ ਨੂੰ ਆਖੀਦਾ ਲਾਲ। ਤੋਂ ਭਾਵ ਲਾਲਾਂ ਨਾਲ ਜੜੀ ਹੋਈ ਨਿਹਾਲੀ, ਮਹਿੰਗੀ ਨਿਹਾਲੀ, ਖੂਬਸੂਰਤ ਲਾਲਾਂ ਨਾਲ ਜੜੀ ਹੋਈ ਨਿਹਾਲੀ ਹੋਵੇ, ਦਰੀ ਹੋਵੇ। ਫੁੱਲ ਗੁਲਾਲਾ, ਉੱਤੇ ਲਾਲ ਰੰਗ ਦੇ ਗੁਲਾਬ ਦੇ ਫੁੱਲ ਵੀ ਹੋਣ। ਗੁਲਾਲ ਵੀ ਫੁੱਲ ਨੂੰ ਹੀ ਆਖਦੇ ਨੇ। ਗੁਲਾਲਾ, ਗੁਲਾਲ ਲਫ਼ਜ਼ ਬਣਿਆ ਗੁੱਲ ਲਾਲ ਤੋਂ। ਗੁੱਲ ਆਖਦੇ ਨੇ ਫੁੱਲ, ਲਾਲ ਰੰਗ ਦਾ ਫੁੱਲ ਗੁਲਾਲ। ਫੁੱਲ ਗੁਲਾਲਾ, ਗੁਲਾਲ ਗੁੱਲ ਪਲੱਸ ਲਾਲ, ਲਾਲ ਰੰਗ ਦਾ ਗੁੱਲ, ਲਾਲ ਰੰਗ ਦਾ ਫੁੱਲ ਹੋ ਗਿਆ ਗੁਲਾਲ। ਤੋ ਕਹਿੰਦੇ ਨੇ ਸੋਹਣੀ ਹੀਰੇ ਜੜਤ ਦਰੀ ਹੋਵੇ, ਮਹਿੰਗੀ ਦਰੀ ਹੋਵੇ, ਉੱਤੇ ਫੁੱਲ, ਫੁੱਲਾਂ ਦੀ ਵਿਛਾਈ ਕਰ ਦਿੱਤੀ ਜਾਵੇ। ਗੁਲਾਬ ਲਾਲ ਰੰਗ ਦੇ ਫੁੱਲਾਂ ਦੀ, ਫੁੱਲਾਂ ਦੀਆਂ ਪੱਤੀਆਂ ਖਲੇਰ ਦਿੱਤੀਆਂ ਜਾਣ। ਬਿਨ ਜਗਦੀਸ਼ ਕਹਾਂ ਸੁਖ ਪਾਲਾਂ, ਪਾਲਾਂ ਮੈਂ ਪਾਲਾਂ। ਬਿਨਾਂ ਪਰਮੇਸ਼ਰ ਦੀ ਅੰਦਰ ਹੋਂਦ ਤੋਂ, ਬਿਨਾਂ ਪਰਮੇਸ਼ਰ ਮਨ ਵਿਚ ਵਸਾਏ ਤੋਂ ਕਹਾਂ ਸੁਖ ਪਾਲਾਂ, ਕਿਵੇਂ ਸੁਖ ਢੂੰਡ ਸਕਦਾ ਹਾਂ? ਇਨ੍ਹਾਂ ਦਰੀਆਂ ਚੋਂ ਕਿਵੇਂ ਸੁਖ ਲੱਭੇਗਾ? ਮਨ ਦੇ ਸੁਖ ਨਾ ਕੱਪੜਿਆਂ ਚ ਹੁੰਦੇ ਨੇ, ਨਾ ਦਰੀਆਂ ਚ ਹੁੰਦੇ ਨੇ, ਨਾ ਹੋਰ ਐਸ਼ੋ ਇਸ਼ਰਤ ਦੇ ਸਮਾਨ ਵਿਚ ਹੁੰਦੇ ਨੇ। ਮਨ ਦਾ ਸੁਖ ਤਾਂ ਨਾਮ ਸਿਮਰਨ ਵਿਚ ਹੈ। ਹਾਂਜੀ,
ਨੈਣ ਸਲੋਨੀ ਸੁੰਦਰ ਨਾਰੀ,
ਨੈਣ ਸਲੋਨੀ ਸੁੰਦਰ ਨਾਰੀ। ਸਲੋਨੀ, ਸਲੋਨੀ ਦਾ ਅਰਥ ਹੁੰਦਾ ਸੁੰਦਰ ਨੈਣਾ ਵਾਲੀ। ਸੱਸਾ ਤੋਂ ਭਾਵ ਹੈ ਸੁੰਦਰ, ਤੇ ਲੋਨੀ ਆਇਆ ਲੋਇਨ ਤੋਂ, ਲੋਇਨ ਕਹਿੰਦੇ ਨੇ ਅੱਖਾਂ ਨੂੰ। ਸਲੋਨੀ सुंदर अखां वाली, सुंदर नैणां वाली। नैण दा मतलब भी अखां हुंदियां ने, नैण सलोनी, सुंदर अखां वाली औरत। हां जी, नैण सलोनी सुंदर नारी।
खोड़ शिंगार करे
जे मैनू सुंदर नारी, सोहणे नैणां वाली सुंदर नारी दा संग प्राप्त होवे, साथण मेरी सोहणे सुंदर नैणां वाली होवे, तद भी उस चो सुख नहीं मिलण वाला जो सिमरन दे सुख नाल जो सुख अंदर हिरदे च उठना है, ओह जा सुख नहीं मिलना। नैन सलोनी सुंदर नारी, सुंदर नारी दा साथ प्राप्त होवे। हां जी,
खोड़ शिंगार करे अत्यारी।
खोड़ शिंगार, खोड़ कहिंदे ने सोलह नू, खोड़ सोलह, ए ओ लंडियां वाली गिनती है इडिया दी, सोलह खोड़ सोलह लंडे, लंडे जान दे हो ना। हां जी, उन्हां गिनतियां चो सोलह। खोड़ शिंगार करे ओ औरत, सोलह किस्म दे शिंगार करदी होवे। खोड़ शिंगार करे, सोलह किस्म दे शिंगार करदी होवे ओ औरत, सुंदर नैणा वाली ते अत प्यारी, बड़ी प्यारी लगदी होवे, बड़ी ही प्यारी लगदी होवे। तो कहिंदे ने बिन जगदीश भजे नित खुआरी, लेकिन इन्ना चंगा साथी होवे फिर भी बंदा जे भगती ना करदा होवे, जे प्रभु जी नाल ना जुड़िया होवे, बिन जगदीश, बिना प्रभु जी दी होंद तो, बिना हिरदे विच प्रभु जी दी होंद तो, बिन जगदीश भजे, भजे बंदगी कीते, सिमरन कीते, बिन जगदीश भजे नित खुआरी, नित दी खुआरी बनी रहेगी, नित दी पटकना, नित दी खुआरी मन दी बनी रहेगी। हां जी,
दर कर महला सेज सुखाली।
दर कर महला सेज सुखाली, दर कर महला